ਸਤਿਗੁਰੂ ਜੀ ਦੋ ਕੱਤਕ ਅੰਮ੍ਰਿਤਸਰ ਦੀਪ ਵਾਲਾ ਅਤੇ ਦਰਸ਼ਨ ਦਿੱਤੇ, ਦੀਵਾਨ ਲੱਗੇ, ਵਿਖਿਆਨ ਹੋਏ, ਹਵਨ ਹੋਇਆ, ਪਾਠ ਭੋਗ ਪਿਆ, ਆਨੰਦ ਵੀ ਹੋਏ। 13 ਕੱਤਕ ਸ਼ੇਖੂਪੁਰੇ ਬੇਦਾਦ ਮੇਲਾ ਹੋਇਆ, ਲਾਹੌਰੋਂ ਰੇਸ ਵੇਖ ਗਏ ਸਤਿਗੁਰੂ ਜੀ। ਘੜੀ ਦਾ ਕਾਲਾ ਧਾਗਾ ਚਾਕੂ ਨਾਲ ਕੱਟ ਜੋ ਰੇਸ ਵਿੱਚੋਂ ਚਿੱਟ ਨਾਲ ਆਇਆ ਸੀ, ਉਸਦੇ ਥਾਂ ਖਾਕੀ ਪਾਇਆ। ਭੈਣੀ ਸਾਹਿਬੋਂ ਬਾਬਾ ਵੀਰ ਸਿੰਘ ਜੀ ਦੀ ਚਿੱਠੀ ਭੇਜੀ ਮਿਲੀ ਕਿ ਰਾਜਿੰਦਰ ਕੌਰ ਜੀ ਬਹੁਤੇ ਢਿੱਲੇ ਹਨ। ਅਗਲੇ ਰੋਜ਼ ਸਵੇਰੇ ਹੀ ਵਿਦਾ ਹੋਏ ਅਤੇ ਸੂਬਾ ਵਰਿਆਮ ਸਿੰਘ ਜੀ ਨੂੰ ਆਨੰਦਾਂ ਯੋਗ ਆਏ ਜੋੜਿਆਂ ਦੀ ਉਮਰ ਸਿਹਤ ਵੇਖ ਆਨੰਦ ਕਰ ਦੇਣ ਦਾ ਹੁਕਮ ਦਿੱਤਾ। ਸਤਿਗੁਰੂ ਜੀ 24 ਕੱਤਕ ਚੱਕ ਰਾਮਦਾਸ ਦਰਸ਼ਨ ਦਿੱਤੇ। ਇਹ ਮੇਲਾ ਕਰਤਾਰ ਸਿੰਘ ਮਸਤਾਨੇ ਕੀਤਾ ਸੀ। ਹੋਰ ਘਰ ਵੀ ਇਸ ਰਾਮਦਾਸ ਚੱਕ ਵਿੱਚ ਨਾਮਧਾਰੀਆਂ ਦੇ ਹਨ। ਪਰਮੂਲਾ ਸਿੰਘ ਜੀਰ ਚੰਦ ਜ਼ਿਲ੍ਹਾ ਸਿਆਲਕੋਟ ਦੇ, ਜੋ ਇੱਥੇ ਭੈਣ ਦੇ ਵਿਧਵਾ ਹੋਣ ਕਰ ਟਿਕੇ ਹਨ। ਰੌਣਕ ਰੁਚੀ ਉੱਦਮ ਹਰਿਆਉਲ ਉਹਨਾਂ ਘਰ ਹੈ। ਉਹਨਾਂ ਦੇ ਘਰ ਵੀ ਸਤਿਗੁਰੂ ਜੀ ਚਰਨ ਪਾਏ ਅਤੇ ਨੰਗਲ ਦੁੰਨਾ ਸਿੰਘ ਨੂੰ ਟੁਰੇ। ਇੱਕ ਸਰੀਰ ਕਾ ਖੋਤ ਦਾ ਦੂਰੋਂ ਦੇਖ ਆਏ ਚਰਨੀ ਲੱਗਾ ਅਤੇ ਕਵੇ, ਪਿਛਲੇ ਕੀਤੇ ਪਾਪ ਦੇ ਬਖਸ਼ੇ ਗਏ ਹਨ, ਅੱਗੋਂ ਕਰਾਂਗਾ ਹੀ ਨਾ। ਸਤਿਗੁਰੂ ਜੀ ਸਿੱਖ ਤੋਂ ਉਸ ਨੂੰ ਭਜਨ ਦਿਵਾਇਆ ਅਤੇ ਕਿਹਾ, ਭਾਈ ਸੁੱਖ ਅਤੇ ਸਿਦਕ ਸਦਾ ਨਹੀਂ ਹੁੰਦਾ। ਨੰਗਲ ਦੁੰਨਾ ਸਿੰਘ ਦੇ ਬਾਹਰ ਸਤੀਆਂ ਦੇ ਡੇਰੇ ਸੰਤ ਸੁਦਾਗਰ ਸਿੰਘ ਜੀ ਇਹ ਮੇਲਾ ਕੀਤਾ ਸੀ। ਸ਼ਬਦ ਕੀਰਤਨ ਹੋਇਆ, ਨੇੜੇ ਦੇ ਲਵਾਣਿਆਂ ਸਿੱਖਾਂ ਦੇ ਪਿੰਡਾਂ ਦੇ ਬਹੁਤ ਲੋਕ ਆਏ। ਸ਼ਬਦ ਦਾ ਪਾਠ ਅਤੇ ਘੰਟਾ ਨਾਮ ਸਿਮਰਨ ਅਤੇ ਹਿੰਦੂ ਸਿੱਖ ਮਿਲਾਪ ਅਤੇ ਵਰਤਨ ਦੇ ਵਿਖਿਆਨ ਹੋਏ। ਰਾਗੀ ਸ਼ਬਦੀ ਅਤੇ ਪੱਤਰੇ ਸ਼ਬਦ ਦੀ ਪੜਤਾਲ ਵਾਲੇ ਸਿੱਖ ਸਾਥ ਰਹਿੰਦੇ ਸੀ। ਬਾਬਾ ਜਗਜੀਤ ਸਿੰਘ ਜੀ ਮੱਘਰ ਦੇ ਦਿਨਾਂ 'ਚ ਭੈਣੀ ਸਾਹਿਬੋਂ ਨਹਿਰ ਰੋਪੜ ਵਾਲੀ ਦੇ ਡੇਰੇ ਨੂੰ ਜਾ ਰਹੇ ਸੀ। ਘੋੜੀ ਮਤਾਣੀ ਹੋਏ ਨੱਠੀ, ਪਹਿਲੋਂ ਬਾਬਾ ਜੀ ਟਾਂਗੇ ਤੋਂ ਛਾਲ ਮਾਰ ਭਰੇ ਜਾ ਪਏ, ਫਿਰ ਦੋਵੇਂ ਸੇਵਕ ਵੀ ਘੋੜੀ ਸਮੇਤ ਅਸਬਾਬ ਟਾਂਗੇ ਨਹਿਰ ਵਿੱਚ ਜਾ ਪਈ। ਬੇੜੀ ਦੇ ਮਲਾਹ ਚੰਦ ਅਤੇ ਸੁੱਖੂ ਠੰਡੇ ਪਾਣੀ ਵਿੱਚ ਛਾਲਾਂ ਮਾਰ ਸਭ ਅਸਬਾਬ ਸਮੇਤ ਘੋੜੀ ਨੂੰ ਕੱਢਿਆ। ਸਤਿਗੁਰੂ ਜੀ ਸੁਣਿਆ ਤਾਂ ਕਿਹਾ, ਐਸੇ ਅਚਾਨਕ ਔਖ ਬਣੇ ਮੌਕੇ ਆਪਣੀ ਹਿੰਮਤ ਹੀ ਕੰਮ ਆਉਂਦੀ ਹੈ। ਮੈਨੂੰ ਇੱਕ ਸਮੇਂ ਅਹੀਰਾਂ ਤੋਂ ਆਉਂਦਿਆਂ ਕੁਵੇਲੇ ਸੰਡਾ ਮਾਲੀ ਮਾਰਨ ਆ ਪਿਆ ਸੀ। ਪਹਿਲੋਂ ਮੈਂ ਹੱਥ ਵਾਲਾ ਸੋਟਾ ਉਸਨੂੰ ਮਾਰਿਆ, ਉਹ ਫੇਰ ਵੀ ਨਾ ਮੁੜਿਆ, ਉੱਤੇ ਹੀ ਮੇਰੇ ਚੜ੍ਹ ਗਿਆ। ਮੈਂ ਸੰਡੇ ਦੇ ਸਿੰਘਾਂ ਨੂੰ ਫੜ ਮਰੋੜ ਧੌਣ ਉਸਦੀ ਨੂੰ ਜੱਫਾ ਮਾਰ ਜ਼ੋਰ ਲਾ ਮੂਧਾ ਸੁੱਟਿਆ ਅਤੇ ਉਹਦੇ ਉੱਠਣ ਤੋਂ ਪਹਿਲਾਂ ਸੋਟਾ ਫੜ ਉਸਦੇ ਉੱਤੇ ਚੜ੍ਹ ਕੁੱਟਣ ਲੱਗਾ। ਉਹ ਭੱਜ ਗਿਆ ਅਤੇ ਮੈਂ ਭੈਣੀ ਸਾਹਿਬ ਆਇਆ। ਇਸ ਤਰ੍ਹਾਂ ਦੇ ਇਰਾਦੇ ਬਣੀ ਜਾਂਦੇ ਹਨ, ਪਰ ਹਿੰਮਤ ਹੀ ਰੱਖਦੀ ਹੈ। ਸਤਿਗੁਰੂ ਜੀ ਅਦਲੀ ਵਾਲੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਥਾਣੇਦਾਰ ਜਵਾਨ ਸਿੰਘ ਵੱਲ ਦਰਸ਼ਨ ਦਿੱਤੇ। ਪੰਡਿਤ ਗੋਪਾਲ ਸਿੰਘ ਜੀ ਨੂੰ 12 ਮੱਘਰ ਤੋਂ ਭੇਜਿਆ ਹੋਇਆ ਸੀ। ਉਹ ਦੀਵਾਨ ਲਾਉਂਦੇ, ਸ਼ਬਦ ਵਰਤਾਉਂਦੇ ਅਤੇ ਮਾਸ ਸ਼ਰਾਬ ਛਡਾਉਂਦੇ ਸੀ। ਆਪ ਸ਼ਬਦ ਲਿਖ ਲਿਖ ਦਿੰਦੇ ਸੀ, ਹਿਸਾਬ ਵੀ ਰੱਖਦੇ ਸੀ। 14 ਮੱਘਰ ਇਸ ਮੇਲੇ ਦਾ ਭੋਗ ਪਿਆ, ਸਾਰੇ ਨਗਰ 'ਤੇ ਬਹੁਤ ਅਸਰ ਪਿਆ। ਬਹੁਤ ਸਿੱਖਾਂ ਸ਼ਬਦ ਲੈ ਮਾਸ ਸ਼ਰਾਬ ਛੱਡਿਆ ਅਤੇ ਭਜਨ ਵੀ ਬਹੁਤ ਸਰੀਰਾਂ ਪੁੱਛਿਆ। ਇਹ ਸਰਦਾਰ ਜਵਾਨ ਸਿੰਘ ਜੀ ਪੁਲਿਸ ਵਿੱਚੋਂ ਥਾਣੇਦਾਰੀ ਇਸ ਲਈ ਛੱਡ ਆਇਆ ਸੀ ਕਿ ਕੁਸੱਤ ਕਰਨਾ ਪੈਂਦਾ ਹੈ ਅਤੇ ਗੋਰੇ ਦੀ ਗੁਲਾਮੀ ਕਬੂਲਣੀ ਪੈਂਦੀ ਹੈ। ਸਤਿਗੁਰੂ ਜੀ 8 ਪੋਹ ਲੁਧਿਆਣੇ ਪੋਸ਼ ਦੀ 7ਵੀਂ 'ਤੇ ਦਰਸ਼ਨ ਦਿੱਤੇ। ਆਪਣੇ ਗੁਰਦੁਆਰੇ ਅਤੇ ਮਾਘਾ ਸਿੰਘ ਵਾਲੇ ਗੁਰਦੁਆਰੇ ਵੀ ਦਰਸ਼ਨ ਦਿੱਤੇ। ਗੁਰਬਖਸ਼ ਸਿੰਘ ਰਾਗੀ ਬਹੁਤ ਰਸ ਵੈਰਾਗ ਭਰੇ ਦੀਵਾਨ ਇਹਨਾਂ ਦਿਨਾਂ ਵਿੱਚ ਲਾਏ ਸੀ ਅਤੇ ਵਿਆਖਿਆ ਵੀ ਕੀਤੀ ਸੀ। ਇੱਕ ਜੋੜੇ ਦੰਪਤੀ ਸੂਰਾਪੁਰ ਜ਼ਿਲ੍ਹਾ ਜਲੰਧਰ ਦੇ ਇਸ ਮੇਲੇ 'ਤੇ ਆਏ ਅਤੇ ਆਪਣੇ ਨਗਰ ਦਰਸ਼ਨ ਦੇਣ ਦੀ ਸਤਿਗੁਰੂ ਜੀ ਦੇ ਹਜ਼ੂਰ ਹੱਥ ਜੋੜ ਅਰਜ਼ ਕੀਤੀ ਸੀ। ਰਸਨਾ ਇਹਨਾਂ ਦੀ ਟੱਕ ਟੱਕ ਚੱਲਦੀ ਸੀ, ਨੇਤਰ ਮਸਤੀ ਭਰੇ ਅਤੇ ਬੋਲ ਬੜੇ ਪਿਆਰ ਨਿਮਰਤਾ ਭਰੇ ਸੀ। ਸਤਿਗੁਰੂ ਜੀ ਇਹਨਾਂ ਨੂੰ ਨਾ ਕਰ ਸਕੇ, ਉੱਥੇ ਜਾ ਦਰਸ਼ਨ ਦਿੱਤੇ। ਉਹਨਾਂ ਦੰਪਤੀ ਦੀ ਰੀਝ ਅਤੇ ਹਰ ਚੀਜ਼ ਆਪੋ ਵਿੱਚ ਦੇ ਪ੍ਰੇਮ ਅਤੇ ਸਿੱਖੀ ਦੇ ਨੇਮ ਦੀ ਗੁੱਝੀ ਮਰਿਆਦਾ ਦੇਖ ਆਏ ਭੈਣੀ ਸਾਹਿਬ ਕਿਹਾ, ਜੋੜੀਆਂ ਜਗ ਥੋੜੀਆਂ ਅਤੇ ਨਰੜ ਬਥੇਰੇ, ਕੋਈ ਧਰਮ ਕੀ ਕੋਈ ਚਰਮ ਕੀ ਕੋਈ ਕਰਮ ਕੀ ਨਾਰ, ਮਨ ਡੋਰੀ ਜੋੜੀ ਸਫਲ ਅਨਜੋੜੀ ਵਿਵਚਾਰ। ਇੱਕ ਸਿੱਖ ਇਹ ਸ਼ਬਦ ਸੁਣ ਕਿਹਾ ਆਪਣੇ ਆਨੰਦ ਹੋਏ ਨਾਲ ਵਿਵਚਾਰ ਕਿਵੇਂ ਹੋਇਆ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਜਿੱਥੇ ਪੁੱਜ ਕੇ ਜੋ ਕੁਝ ਲਿਖਦਾ ਹੈ ਕੋਈ ਉੱਥੇ ਸੁਰਤ ਪੁੱਜੇ ਤਾਂ ਉਸਦਾ ਸਹੀ ਅਰਥ ਮੁੜਦਾ ਹੈ। ਕੋਈ ਦਮਾਂ ਕਰਕੇ ਗੁਜ਼ਰ ਕਰਦੇ ਹਨ, ਕੋਈ ਕਰਮ ਪੁਰਾਣੇ ਦਾ ਫਲ ਜਾਂ ਭੋਗ ਕਰਮ ਦੇ ਦੋਸਤ ਹੁੰਦੇ ਹਨ, ਪਰ ਜੇ ਮਨ ਦੀ ਡੋਰੀ ਜੁੜੀ ਵਾਲੀ ਜੋੜੀ ਨਾ ਹੋਵੇ, ਉਸ ਤੋਂ ਬਿਨਾਂ ਭਾਵੇਂ ਸਮਾਜ ਅਤੇ ਰਾਜ ਦੋਸ਼ ਨਾ ਮੰਨੇ, ਉਹਨਾਂ ਦਾ ਮੇਲ ਹੁੰਦਾ ਵਿਵਚਾਰ ਤੋਂ ਲਿਖੀ ਹੈ, ਕਿਉਂਕਿ ਮਨ ਇੱਕ ਸੁਰ ਨਹੀਂ ਹੁੰਦਾ। ਗੁਰੂ ਸਾਹਿਬ ਵੀ ਏਕ ਜੋਤ ਜੋੜੀ ਨੂੰ ਧਨ ਪਿਰ ਮੰਨਿਆ ਹੈ ਅਤੇ ਇਕੱਠੇ ਹੋ ਬਹਿਣ ਵਾਲੀ ਜੋੜੀ ਨੂੰ ਸਹੀ ਧਨ ਪਿਰ ਨਹੀਂ ਮੰਨਿਆ। ਜੋ ਸਹੀ ਨਹੀਂ ਸੋ ਵਿਵਚਾਰ ਹੈ। ਜ਼ਿਲ੍ਹਾ ਸੰਗਰੂਰ ਫਤਿਹਗੜ੍ਹ ਸਾਹਿਬ ਦੇ ਤਲਾਬ ਦੀ ਕਾਰ ਸੇਵਾ ਸ਼ੁਰੂ ਹੋਈ। 12 ਪੋਹ ਸਤਿਗੁਰੂ ਜੀ ਪਹਿਲੀ ਟੋਕਰੀ ਚੁੱਕੀ ਅਤੇ ਪਟਿਆਲੇ ਵਾਲੇ ਰਾਜੇ ਟੱਪ ਲਾਇਆ ਅਤੇ ਦੂਜੀ ਟੋਕਰੀ ਭਾਈ ਅਰਜਨ ਸਿੰਘ ਜੀ ਬਾਗੜੀਆਂ, ਤੀਜੀ ਟੋਕਰੀ ਫਰੀਦਕੋਟ ਦੇ ਰਾਜੇ ਚੁੱਕੀ, ਚੌਥੀ ਮਾਸਟਰ ਤਾਰਾ ਸਿੰਘ ਜੀ ਚੁੱਕੀ। ਫਿਰ ਸਭ ਸੰਗਤ ਲੱਗੀ ਕਾਰ ਸੇਵਾ ਕਰਨ। ਸਤਿਗੁਰੂ ਜੀ 6 ਮਾਘ ਬਸੰਤ ਦਾ ਮੇਲਾ ਭੈਣੀ ਸਾਹਿਬ ਵੀ ਕੀਤਾ ਅਤੇ 7 ਮਾਘ ਕਿਲ੍ਹੇ ਸ਼ੇਹੂਪੁਰੇ ਦਰਸ਼ਨ ਦਿੱਤੇ। ਸਾਧ ਸੰਗਤ ਵੱਲੋਂ ਕੀਤੇ ਮੇਲੇ ਅਤੇ ਸ਼ਬਦਾਂ ਦੀ ਪੜਤਾਲ ਲਿਖ ਇਤਫਾਕ ਅਤੇ ਵਿਖਿਆਨ ਕਰਵਾਏ। 8-9 ਲਾਹੌਰ ਕੈਨਾਲ ਪਾਰਕ ਵਿੱਚ ਦੋਵੇਂ ਬਾਬਾ ਜੀ ਅਤੇ ਪੰਥ ਦੇ ਆਗੂ ਸ਼ਬਦੀ ਰਾਗੀ ਅਤੇ ਵਾਰਾ ਲਾਉਣ ਵਾਲੇ ਸੰਤ ਪ੍ਰੀਤਮ ਸਿੰਘ ਜੀ ਪੱਦੀ ਵਾਲੇ ਅਤੇ ਦੇਸ਼ ਭਗਤ ਵਿਦਵਾਨ ਸਤਿਗੁਰੂ ਜੀ ਦੇ ਸੱਦੇ 'ਤੇ ਆਏ। ਇਹ ਮੇਲਾ ਲਾਹੌਰ ਦੀ ਸੰਗਤ ਵੱਲੋਂ ਹੋਇਆ। ਵਾਰਾ ਲੱਗਾ, ਦੀਵਾਨ ਵਿਖਿਆਨ ਹੋਏ। ਸੋਹਣ ਸਿੰਘ ਜੋਸ਼ ਨੇ ਕਿਹਾ ਕੂਕੇ ਅੱਗੇ ਨਾਲੋਂ ਢਿੱਲੇ ਪੈ ਗਏ ਹਨ। ਸਤਿਗੁਰੂ ਜੀ ਦੇ ਹੁਕਮ ਨਾਲ ਆਲਮ ਜੀ ਉੱਤਰ ਦਿੱਤਾ, ਸਤਿਗੁਰੂ ਰਾਮ ਸਿੰਘ ਜੀ ਅਤੇ ਪੁਰਾਣੇ ਕੂਕਿਆਂ ਨੂੰ ਤੁਸੀਂ ਸਭ ਮੰਨਦੇ ਹੋ, ਉਹ ਆਜ਼ਾਦੀ ਅਤੇ ਨਾ ਮਿਲਵਰਤਨ ਦੇ ਮੋਢੀ ਹੋਏ ਹਨ। ਹੁਣ 1921 ਤੋਂ 23 ਤੱਕ ਕੂਕੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਰਹੇ ਹਨ। ਮਹਾਰਾਜ ਗੁਰਦਿਆਲ ਸਿੰਘ ਜੀ ਕਾਂਗਰਸ ਨਾਲ ਕੰਮ ਕਰਦਿਆਂ ਸਰੀਰ ਦੀ ਨਾ ਪਰਵਾਹ ਕਰਕੇ ਹੀ ਖਤਮ ਹੋ ਗਏ। ਮਹਾਰਾਜ ਨਿਹਾਲ ਸਿੰਘ ਜੀ 2 ਵਾਰ ਕੈਦ ਹੋਏ ਹਨ ਅਤੇ ਹੋਰ ਹਮਾਤੜ ਕਈ ਕੂਕੇ ਕੈਦ ਹੋਏ ਫੜੀ ਦੇ ਰਹੇ ਹਨ। ਲਾਲਾ ਲਾਜਪਤ ਦੀ ਸ਼ਹੀਦੀ ਬਾਅਦ ਕਾਂਗਰਸ ਦੇ 2 ਧੜੇ ਹੋਏ ਤਾਂ ਕੂਕੇ ਪਿੱਛਾ ਹਟ ਗਏ। ਹੁਣ ਜਦ ਕਾਂਗਰਸੀ ਮੈਂਬਰ ਅਸੈਂਬਲੀ ਦੇ ਰਿਹਾਅ ਹੋ ਰਹੇ ਹਨ, ਤਦ ਵੀ ਸੰਤ ਮੰਗਲ ਸਿੰਘ ਜੀ ਬੁੱਢੇ ਸ਼ੇਰ ਨਾਮਧਾਰੀ ਆਪਣੇ ਪਿੰਡ ਫਤੂਹੀ ਚੱਕ ਵਿੱਚ ਪਾਬੰਦ ਹਨ ਅਤੇ ਹੋਰ ਕਈ ਨਾਮਧਾਰੀ ਊਧਮ ਸਿੰਘ ਮੱਖੀ ਦੇ, ਲਾਲ ਸਿੰਘ ਜੀ ਭਾਈਕੋਟ ਅਤੇ ਦੀਵਾਨ ਸਿੰਘ ਥਾਨਪੁਰ ਦੇ ਅਜੇ ਜੇਲ੍ਹੋਂ ਆ ਸਰਕਾਰ ਦੀ ਦੇਖ ਰੇਖ ਵਿੱਚ ਹਨ। ਕੋਈ ਕਿਵੇਂ ਕਹਿ ਸਕਦਾ ਹੈ ਕੂਕੇ ਢਿੱਲੇ ਹੋ ਗਏ ਹਨ? ਜਦ ਅਸੀਂ ਅੰਗਰੇਜ਼ ਦੇ ਨੌਕਰ ਨਹੀਂ ਹੁੰਦੇ, ਉਹਦਾ ਖਾਣਾ ਬਾਣਾ ਨਹੀਂ ਵਰਤਦੇ, ਉਹਦੇ ਹਸਪਤਾਲਾਂ ਅਤੇ ਕਚਹਿਰੀਆਂ ਵਿੱਚ ਨਹੀਂ ਜਾਂਦੇ, ਘਰ ਦੀਆਂ ਦਵਾਈਆਂ ਕਰਦੇ ਅਤੇ ਮੁਕੱਦਮੇ ਆਪਣੇ ਪੰਥਕ ਤਰੀਕੇ ਨਾਲ ਸੂਬਿਆਂ ਸੰਗਤਾਂ ਅਤੇ ਸਤਿਗੁਰਾਂ ਦੇ ਹਜ਼ੂਰ ਹੀ ਨਿਬੇੜਦੇ ਹਨ, ਜੇ ਕੋਈ ਦੂਜਾ ਸਾਨੂੰ ਅੰਗਰੇਜ਼ ਦੀ ਅਦਾਲਤ ਲੈ ਜਾਂਦਾ ਹੈ ਤਾਂ ਔਖੇ ਹੋ ਜਾਂਦੇ ਹਾਂ। ਸਾਡੇ ਸਤਿਗੁਰੂ ਜੀ ਸਾਨੂੰ ਫੇਰ ਵੀ ਕਸਰ ਖਾ ਅੰਗਰੇਜ਼ੀ ਅਦਾਲਤ ਤੋਂ ਵੱਜ ਜਾਣਾ ਹੀ ਕਹਿੰਦੇ ਹਨ। ਜਦ ਅਸੀਂ ਅੰਗਰੇਜ਼ ਦੇ ਨੌਕਰ ਨਹੀਂ ਹੁੰਦੇ, ਉਹਦਾ ਖਾਣਾ ਬਾਣਾ ਨਹੀਂ ਵਰਤਦੇ, ਉਹਦੇ ਹਸਪਤਾਲਾਂ ਅਤੇ ਕਚਹਿਰੀਆਂ ਵਿੱਚ ਨਹੀਂ ਜਾਂਦੇ, ਘਰ ਦੀਆਂ ਦਵਾਈਆਂ ਕਰਦੇ ਅਤੇ ਮੁਕੱਦਮੇ ਆਪਣੇ ਪੰਥਕ ਤਰੀਕੇ ਨਾਲ ਸੂਬਿਆਂ ਸੰਗਤਾਂ ਅਤੇ ਸਤਿਗੁਰਾਂ ਦੇ ਹਜ਼ੂਰ ਹੀ ਨਿਬੇੜਦੇ ਹਾਂ, ਜੇ ਕੋਈ ਦੂਜਾ ਸਾਨੂੰ ਅੰਗਰੇਜ਼ ਦੀ ਅਦਾਲਤ ਲੈ ਜਾਂਦਾ ਹੈ ਤਾਂ ਔਖੇ ਹੋ ਜਾਂਦੇ ਹਾਂ। ਸਾਡੇ ਸਤਿਗੁਰੂ ਜੀ ਸਾਨੂੰ ਫੇਰ ਵੀ ਕਸਰ ਖਾ ਅੰਗਰੇਜ਼ੀ ਅਦਾਲਤ ਤੋਂ ਵੱਜ ਜਾਣਾ ਹੀ ਕਹਿੰਦੇ ਹਨ। ਆਪ ਸਤਿਗੁਰੂ ਜੀ ਕਦੇ ਪਹਿਲੀ ਜੰਗ 14-18 ਸਮੇਂ ਅਤੇ 39 ਵਰਸ਼ ਵਿੱਚ ਹਾਕਮਾਂ ਦੇ ਆਖਣ 'ਤੇ ਕਦੀ ਕੋਈ ਮਦਦ ਅੰਗਰੇਜ਼ ਨੂੰ ਦੇਣੀ ਨਹੀਂ ਮੰਨੀ, ਸਗੋਂ ਆਖਦੇ ਹਨ ਜਦ ਤੱਕ ਅੰਗਰੇਜ਼ ਸਤਿਗੁਰੂ ਰਾਮ ਸਿੰਘ ਜੀ ਨੂੰ ਵਾਪਸ ਦੇ ਲਿਆ ਮਨ ਮਾਫ਼ੀ ਨਹੀਂ ਮੰਗ ਲੈਂਦੇ, ਸਾਡੀ ਕਦੀ ਗੋਰੇ ਨਾਲ ਸਵੀਤਾ ਨਹੀਂ ਹੋ ਸਕਦੀ ਅਤੇ ਨਾ ਹੀ ਮਿਲਵਰਤਨ ਹੋ ਸਕਦੀ ਹੈ। ਕਾਂਗਰਸ ਕਈ ਵਾਰ ਭਾਵੇਂ ਪਈ ਅੰਗਰੇਜ਼ ਆਖੇ ਲੱਗੇ, ਫਿਰੋਜ਼ਦੀਨ ਸ਼ਰਫ ਤੇ ਜਾਰ ਜਿਹੇ ਕਵੀ ਵੀ ਕਈ ਬੋਲੇ ਅਤੇ ਸਤਿਗੁਰੂ ਜੀ ਸਮੇਤ ਦੋਨਾਂ ਬਾਬੇ ਸਕਾਏ ਵਿਦਾ ਕੀਤਾ। ਅਫਸੋਸ ਕਿ ਮੈਨੂੰ ਸ਼ਰਫ ਦੀ ਦੀਨਾਂ ਦੇ ਦਿਆਲ ਹੋਇਓ ਫੇਰ ਦਾਤ ਕੀ ਕੋਈ ਦਾਤ ਦੇਵੇ ਤੁਦੇ ਜਾਣ ਨਾ ਉਸ ਵੇਲੇ ਸਮਾਂ ਆ ਰਿਹਾ ਇਹ ਸ਼ਰਫ ਦੀ ਯਾਦ ਦੇਵੇ। ਮੈਨੂੰ ਆਲਮ ਜੀ ਦੱਸਿਆ ਸੀ ਕਿ ਸ਼ਰਫ ਤੋਂ ਇਹ ਲਿਖਤ ਮੈਂ ਨਾ ਲੈ ਸਕਿਆ ਅਤੇ ਹੋਰ ਕਿਸੇ ਨੇ ਕਵਿਤਾ ਛਾਪੀ ਨਾ, ਸਿਰਫ ਜਵਾਨੀ ਇਹ ਬੰਦ ਚੇਤੇ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ 12 ਮਾਘ ਗੁਜਰਾਂ ਵਾਲੇ ਦਰਸ਼ਨ ਦਿੱਤੇ ਅਤੇ ਸਤਿਯੁਗ 'ਤੇ ਵੀ ਛਪਵਾਇਆ ਕਿ ਕੁਝ ਦਿਨ ਕਥਾ ਕੀਰਤਨ ਉੱਥੇ ਗੁਜਰਾਂ ਵਾਲੇ ਹੀ ਹੋਵੇਗਾ। ਇਹ ਸੁਣ ਦੁਆਲੇ ਦੇ ਨਗਰਾਂ ਦੇ ਸਿੱਖ ਬਹੁਤ ਆਏ। ਮੈਂ ਵੀ ਕੁਝ ਕੂਕੇ ਸਿੱਖਾਂ ਸਾਥੀਆਂ ਸਮੇਤ ਹਿੰਦੂ ਚੱਕੋਂ ਸਣ ਕੇ ਇਸ਼ਨਾਨ ਕਰ ਤਿੰਨਾਂ ਕੋਹਾਂ 'ਤੇ ਜਾ ਵਾਰੇ ਲੱਗੇ ਵਿੱਚ ਹੀ ਦਰਸ਼ਨ ਦਿੱਤੇ। ਸ਼ਬਦ ਦੇ ਭੋਗ ਬਾਅਦ ਮੈਨੂੰ ਨੇੜੇ ਸੱਦ ਕਿਉਂ ਨੇ? ਹੁਣ ਏਡੀ ਨੰਬਰਦਾਰੀ ਵੱਧ ਗਈ ਏ ਕਿ ਕਿਤੇ ਨਿਕਲ ਸੰਗਤ ਨਹੀਂ ਕਰਦਾ। ਮੈਂ ਹੱਥ ਜੋੜ ਅਰਜ਼ ਕੀਤੀ, ਕੋਈ ਸਮਾਨ ਅਤੇ ਵਜ੍ਹਾ ਹੀ ਐਸੀਆਂ ਬਣੀਆਂ ਹਨ, ਦੁਬਦਾ ਸ਼ਰਾਬੀਆਂ ਨਾਲ ਵੱਧਦੀ ਜਾਂਦੀ ਹੈ। ਤਾਂ ਬਚਨ ਕੀਤੋ ਨੇ, ਸਤਿਗੁਰੂ ਜੀ ਦਾ ਬਚਨ ਹੈ, ਝੂਠ ਵਿੱਚ ਫੁਰਤੀ ਚਲਾਕੀ ਤਾਂ ਬਹੁਤ ਹੁੰਦੀ ਹੈ ਪਰ ਸੱਚ ਜਿੰਨਾ ਦਮ ਨਹੀਂ ਹੁੰਦਾ। ਤੂੰ ਕੋਈ ਫਿਕਰ ਨਾ ਕਰ, ਸੱਚੋ ਓਰੈ ਸਭ ਕੋ ਗੁਰਵਾਕ ਹੈ, ਆਪੇ ਹਾਰ ਹੁੱਟ ਜਾਣਗੇ ਝੂਠੇ। ਮੇਰੇ ਨਗਰ ਦੇ ਸ਼ਰਾਬੀ ਅਤੇ ਚੋਰ ਦੁਆਲੇ ਨੂੰ ਚੋਰੀ ਕਰ ਤੰਗ ਕਰਦੇ ਅਤੇ ਨਗਰ ਨੂੰ ਸ਼ਰਾਬ ਪੀ ਕੂਕਾ ਮਾਰ ਅੰਦਰ ਵਾੜ ਦਿੰਦੇ ਸੀ ਅਤੇ ਨਾਮਧਾਰੀਆਂ ਦੇ ਦੀਵਾਨ ਲੱਗੇ ਪੂਰਾ ਵਿਘਨ ਪਾਉਂਦੇ ਸੀ। ਸੰਤ ਅਤਰ ਸਿੰਘ ਜੀ ਨ੍ਰਿਤ ਕਰਦੇ ਸੀ ਅਤੇ ਸ਼ਰਾਬੀ ਮਨ ਅਤੇ ਗਿਆਨ ਨੂੰ ਖੂਹੀ ਵਿੱਚ ਸੁੱਟਣ ਲੱਗੇ ਸੀ। ਜਥੇ ਪੈ ਕੇ ਸ਼ਰਾਬੀਆਂ ਨੂੰ ਕੁੱਟਿਆ ਸੀ ਅਤੇ ਮੈਂ ਸਮੇਤ ਸਾਥੀਆਂ ਦੇ ਧਾਰ ਲਈ ਸੀ, ਜਾਂ ਇਹ ਮੁੜਨਗੇ ਇਦੋਂ ਜਾਂ ਅਸੀਂ ਮਰ ਜਾਵਾਂਗੇ। ਸਤਿਗੁਰੂ ਜੀ ਇਹ ਬਚਨ ਕੀਤੇ ਬਾਅਦ, ਤੂੰ ਕੋਈ ਫਿਕਰ ਨਾ ਕਰ, ਸੱਚੋ ਹੋਰ ਹੈ ਸਭ ਕੋ ਗੁਰਵਾਕ ਹੈ, ਸ਼ਰਾਬੀ ਚੋਰੀਆਂ ਅਤੇ ਕਤਲ ਵਿੱਚ ਫਸ ਗਏ। ਮੈਂ ਨੰਬਰਦਾਰ ਸਾਂ, ਸਰਕਾਰੀ ਤੌਰ 'ਤੇ ਗਵਾਹੀ ਜ਼ਰੂਰੀ ਦੇਣੀ ਪੈਂਦੀ ਸੀ। ਸ਼ਰਾਬੀ ਮੇਰੇ ਸਾਕਾਂ ਅਤੇ ਆਪਣੇ ਮੇਲੀਆਂ ਨੂੰ ਹੈ ਹਾਰ ਮੰਨ ਪੈਰੀ ਆਪ ਹੈ। ਮੈਂ ਕਿਹਾ, ਤੁਸੀਂ ਲੋਕ ਅੱਗੇ ਵੀ ਇਸ ਤਰ੍ਹਾਂ ਹੀ ਕਰਦੇ ਹੋ, ਤਰਲਾ ਕਰ ਖਲਾਸੀ ਕਰਾ ਫਿਰ ਉਸੇ ਮੰਦੇ ਧੰਦੇ ਪੈਂਦੇ ਹੋ। ਮੇਰੇ ਸਾਥੀ ਜੋ ਜਿੱਤ ਵੇਲੇ ਵੱਧਦੇ ਅਤੇ ਹਾਰ ਵੇਲੇ ਘੱਟ ਜਾਂਦੇ ਹਨ, ਉਹ ਵੀ ਮੇਰੇ 'ਤੇ ਉਜਰ ਦਿੰਦੇ ਹਨ, ਤੂੰ ਚੰਗਾ ਨਹੀਂ ਕਰਦਾ, ਫਸਿਆਂ ਨੂੰ ਪੂਰਾ ਖੱਸੀ ਨਹੀਂ ਕਰਕੇ ਛੱਡਦਾ। ਹੁਣ ਜੋ ਤੁਸਾਂ ਗੱਲ ਕੱਢੀ ਹੋਈ ਹੈ, ਕੋਈ ਕੂਕਾ ਢੋਲਕ ਵਜਾ ਪਿੰਡ ਵਿੱਚ ਨਹੀਂ ਵੜਨ ਦੇਣਾ, ਤਾਂ ਮੈਂ ਵੀ ਧਾਰੀ ਹੋਈ ਹੈ, ਜੇ ਕੂਕਿਆਂ ਨਹੀਂ ਵੱਜ ਕੇ ਮੇਰੇ ਕੋਲ ਆਉਣਾ, ਜੋ ਮੇਰੇ ਇਕਲਾਬ ਦੇ ਸਦਾ ਸਾਥੀ ਹਨ, ਤਾਂ ਮੈਂ ਕਿਉਂ ਜਿਉਣਾ ਹੈ? ਮੈਂ ਮਰ ਤੇ ਭਾਵੇਂ ਜਾਵਾਂ, ਤੁਹਾਨੂੰ ਸ਼ਰਾਬ ਪੀ ਕੂਕਾਂ ਮਾਰ ਪਿੰਡ ਵਿੱਚ ਨਹੀਂ ਫਿਰਨ ਦੇਣਾ। ਜੱਟਾਂ ਦੀ ਆਦਤ ਮਨ ਵਾਂਗੂ ਫਾਥੇ ਸਭ ਕੁਝ ਮੰਨਣ ਦੀ ਹੁੰਦੀ ਹੈ। ਸ਼ਰਾਬੀਆਂ ਸਾਕਾਂ ਮੇਲੀਆਂ ਵਿੱਚ ਸਭ ਭੁੱਲਾਂ ਮੰਨ, ਅੱਗੋਂ ਲਈ ਮੇਰੇ ਅਤੇ ਪਿੰਡ ਨਾਲ ਮੰਦੇ ਵਰਤਨ ਵੱਲੋਂ ਕੰਨਾਂ ਨੂੰ ਹੱਥ ਲਾ ਲੈ। ਮੈਂ ਗਵਾਹੀਆਂ ਦੇ ਦਿੱਤੀਆਂ ਅਤੇ ਸਵਾਲ ਉਹਨਾਂ ਦੇ ਆਪਣੇ 'ਤੇ ਕੀਤੇ, ਮੰਨ ਗਿਆ, ਉਹ ਬਰੀ ਹੋ ਗਏ ਅਤੇ ਅੱਗੋਂ ਉਹ ਬਟਵਾਰੇ ਹੋਣ ਤੱਕ ਸਬੂਤ ਰਹਿ, ਜੋ ਹੁਣ ਸਭ ਚੌਹਾਨ ਕੀ ਬਰਨਾਲੇ ਨੇੜੇ ਬੈਠੇ, ਕਈ ਮਰ ਗਏ, ਕਈ ਹੋਰ ਥਾਈਂ ਖਿੰਡ ਗਏ ਹਨ। ਸਤਿਗੁਰੂ ਜੀ ਤੋਂ ਉੱਤਰ ਇਸ ਦੁਬਦਾ ਸਮੇਂ ਵਿੱਚ ਇੱਕ ਗੁਰਬਚਨ ਸਿੰਘ ਨਾਮਧਾਰੀ ਜੋ ਸ਼ਰਾਬੀਆਂ ਵਿੱਚੋਂ ਸੀ, ਇੱਕ ਚੌਧਰੀ ਅਬਦੁਲ ਸੈਂਸਰੇ ਦਾ ਜੋ ਅਣਖੀਲਾ ਅਤੇ ਡਕੈਤਾਂ ਦਾ ਸਾਥੀ ਸੀ, ਇਹਨਾਂ ਮੇਰਾ ਚੰਗਾ ਸਾਥ ਨਿਭਾਇਆ। ਗੁਰਬਚਨ ਸਿੰਘ ਅਤੇ ਮੇਰੇ ਇੱਧਰ ਮੁਰੱਬੇ ਲਿਆ ਆਇਆ ਹਿੰਦੂ ਚੱਕ ਹੀ ਚੜ੍ਹ ਗਿਆ ਸੀ। ਇਸ ਦਾ ਨਾਮ ਮੇਰੇ ਨਾਲ ਪਿੱਛੇ ਵੀ ਆਇਆ ਹੈ। ਹੁਣ ਇਸ ਦਾ ਪੁੱਤਰ ਪਟਿਆਲੇ ਪਾਸ ਦੌਲਤਪੁਰੇ ਹੈ, ਮਹਿੰਦਰ ਸਿੰਘ। ਅਬਦੁਲ ਮੈਨੂੰ ਮਿਲਣ ਸੰਤ ਨਗਰ ਪਾਕਿਸਤਾਨ ਨੂੰ ਬਿਨਾਂ ਪਾਸ ਬਣੇ ਹੀ ਆਇਆ ਸੀ। ਉਸ ਦਾ ਸੁਭਾਅ ਸੋਭਾ ਉਸ ਸਮੇਂ ਆਏ ਲਿਖਾਂਗਾ। ਸਤਿਗੁਰੂ ਜੀ ਫੱਗਣ ਚੜ੍ਹੇ ਤਾਂ ਗੁਜਰਾਂ ਵਾਲੇ ਕਥਾ ਸੰਤੋਖ ਸਿੰਘ ਜੀ ਦੇ ਲਿਖਤੀ ਗ੍ਰੰਥ ਨਾਮਧਾਰੀ ਪੰਥ ਦੀ ਬਾਬਤ ਕਰਦੇ, ਨਾਮ ਸਿਮਰਨ ਘੰਟਾ, ਸ਼ਬਦਾਂ ਦੀ ਪੜਤਾਲ ਅਤੇ ਵਰਤਮਾਨ ਦਾ ਪ੍ਰਚਾਰ, ਸ਼ਬਦ ਕੀਰਤਨ 20 ਦਿਨ ਜਗਦੀਸ਼ ਜੀ ਦੀ ਮਿਹਰ ਕਰ ਬਣਿਆ ਰਿਹਾ। ਹਿੰਦੂ ਚੱਕੋਂ ਸੈਂਸਰਾ ਖੋਖਰ ਕੇ ਤ੍ਰਿਗੜੀ ਮਸਾਇਕੇ ਵਾਲੀ ਗੜੀ ਵਰਪਾਲਾਂ ਲੱਦਾ ਤਰੱਗਾ ਲਾਲੇਪੁਰ ਬੌਰੇ ਦੇਹੜ ਕੋਟਲੀ ਰੂੜਾ ਚੱਕ ਰਾਮਦਾਸ ਸ਼ੇਖੂਪੁਰਾ ਬੇਦਾਦ ਸਹਾਰਨ ਨੁਸ਼ਹਿਰਾ ਖਾਰਾ ਮਟਵਾਂ ਕਰਜਾਖ ਆਦਿ ਤੱਕ ਦੇ ਸਿੱਖ ਆਉਂਦੇ ਲਾਭ ਲੈਂਦੇ ਰਹਿ। ਗੁਜਰਾਂਵਾਲਾ ਇਹਨੀ ਦਿਨੀ ਭੈਣੀ ਸਾਹਿਬ ਵੀ ਬਣਿਆ ਜਾਪਦਾ। ਗੋਂਦਲਾਂ ਵਾਲੇ ਦੀ ਸੜਕ 'ਤੇ ਜੋ ਗੁਰਦੁਆਰਾ ਸੀ ਉਸਦੀ ਚਾਰ ਦੀਵਾਰੀ ਵਿੱਚ ਕਿਸੇ ਦਿਨ ਕਚਹਿਰੀਆਂ ਕੋਲ ਸੇਠਾਂ ਦੀਆਂ ਕੋਠੀਆਂ ਵਿਚਾਲੇ ਬਾਗਾਂ ਵਿੱਚ ਗਹਿਮਾ ਗਹਿਮ ਰਹੀ। ਗਿੱਲੀ ਹੋਲਾ 14-15-16 ਫੱਗਣ ਸੀ। 114 ਚੱਕ ਜਿਹੜਾ ਸ਼ੇਖੂਪੁਰਾ ਉਸਾਂਗਲਾ ਕੋਡੂੜ ਸੀ। ਇਸ ਗਿੱਲ ਦੜਪ ਦੇ ਗਿੱਲਾਂ ਵਿੱਚੋਂ ਬਾਬੇ ਜਮੀਰ ਸਿੰਘ ਜੀ ਦਾ ਪਰਿਵਾਰ ਸੀ। ਇੱਥੇ ਚੌਥਾ ਹੋਲਾ ਸੀ। ਇੱਕ ਪਹਿਲਾ ਹੋਲਾ ਇੱਥੇ 1959 ਬਿਕਰਮੀ ਗੁਰੂ ਹਰੀ ਸਿੰਘ ਜੀ ਦੇ ਸਮੇਂ ਹੋਇਆ ਸੀ। ਦੂਜਾ 1965 ਸਤਿਗੁਰੂ ਪ੍ਰਤਾਪ ਸਿੰਘ ਜੀ ਸਮੇਂ, ਤੀਜਾ ਪ੍ਰਤਾਪ ਸਿੰਘ ਜੀ ਸਮੇਂ 1972 ਬਿਕਰਮੀ ਨੂੰ ਹੋਇਆ। ਹੁਣ ਸੀ ਪਰ ਆਗੂ ਬੜੇ ਢਿੱਲੇ ਸੀ, ਜਿਨ੍ਹਾਂ ਵਿੱਚ ਚਰਨ ਸਿੰਘ ਜੀ ਨੂੰ ਬਹੁਤ ਚੁਣੀ ਸੀ। ਸਤਿਗੁਰੂ ਜੀ ਇਸ ਨੂੰ ਪਿਛਲੀ ਰਾਤੇ ਦਰਸ਼ਨ ਦੇ ਕਿਹਾ, ਹੋਲਾ ਸਿਰ 'ਤੇ ਆਇਆ ਹੈ, ਤੁਸੀਂ ਢਿੱਲੇ ਪਏ ਹੋਏ ਹੋ, ਭਾਵੇਂ ਸਭ ਕੁਝ ਸਾਂਭਾ ਹੈ ਪਰ ਜਿਹੜਾ ਕੱਲ੍ਹ ਕਰਨਾ ਹੈ ਅੱਜੋ ਕਰੋ। ਚਰਨ ਸਿੰਘ ਸਾਰੇ ਸਿੱਖਾਂ ਨੂੰ ਸਵੇਰੇ ਸੱਦ ਇਕੱਠ ਕੀਤਾ ਅਤੇ ਸਤਿਗੁਰੂ ਜੀ ਦਾ ਦਰਸ਼ਨ ਦੇ ਹੁਕਮ ਦੇਣਾ ਦੱਸਿਆ। ਉਸੇ ਦਿਨ ਸਤਿਗੁਰੂ ਜੀ ਪਾਰ 'ਤੇ ਜਾ ਦਰਸ਼ਨ ਦੇ ਸਭ ਜਗ੍ਹਾ ਲੰਗਰ ਖੂਹਾ ਵਰਤਾਨ ਵਿਸਰਾਮ ਆਦਿ ਦੀ ਦੇਖਭਾਲ ਕੀਤੀ ਅਤੇ ਜੋ ਕੰਮ ਰਹਿੰਦਾ ਸੀ ਉਸਦਾ ਉੱਦਮ ਦਿੱਤਾ। ਸਿੱਖਾਂ ਦੱਸਿਆ ਚਰਨ ਸਿੰਘ 'ਤੇ ਰਾਤ ਆਪ ਦਾ ਦਰਸ਼ਨ ਦੇ ਉੱਦਮ ਦੇਣਾ ਦੱਸਿਆ ਸੀ, ਪਰ ਆਪ ਨੇ ਤਾਂ ਸਾਖਿਅਤ ਆ ਦਰਸ਼ਨ ਦੇਣ ਦੀ ਦਇਆ ਕਰ ਦਿੱਤੀ ਹੈ। ਸਤਿਗੁਰੂ ਜੀ ਵਚਨ ਕੀਤਾ, ਇਹ ਸਿੱਖ ਦਾ ਪ੍ਰੇਮ ਹੀ ਸਰੂਪ ਧਾਰ ਉਸ ਨੂੰ ਮਿਲਦਾ ਹੈ ਅਤੇ ਕਿਹਾ, ਜਿਵੇਂ ਵਰਨ ਮੁਠੱਡੇ ਸਿਆੜ ਖੋਟੇ ਅਤੇ ਟੋਟੀਆਂ ਸਾਡੇ ਇਤਿਹਾਸਕ ਅਤੇ ਮੁੱਖ ਨਗਰ ਹਨ, ਤਿਵੇਂ ਸਾਡਾ ਇਹ ਗਿੱਲ ਵੀ ਆਪਣਾ ਹੀ ਨਗਰ ਬਾਬੇ ਜਮੀਰ ਸਿੰਘ ਤੋਂ ਲੈ ਹੁਣ ਤੱਕ ਚਾਰ ਹੋਲੇ ਕਰਨ ਵਾਲਾ ਹੈ। ਹੋਰ ਕੋਈ ਐਸਾ ਹੋਵੇਗਾ ਤਾਂ ਇਹੋ ਜਿਹਾ ਗਿਣਾਂਗੇ। ਇਹਨੇ ਨਗਰੀ ਆ ਸਾਨੂੰ ਭੈਣੀ ਸਾਹਿਬ ਭੁੱਲ ਜਾਂਦਾ ਹੈ। ਸਤਿਗੁਰੂ ਜੀ ਸਮੇਤ ਬਾਬਿਆਂ ਹਜ਼ੂਰੀ ਜਿੱਥੇ ਤੈਰਾਗੀਆਂ ਜਥੇਦਾਰਾਂ ਗੁਣੀਆਂ ਦੇ 14 ਫੱਗਣ ਨੂੰ ਗਿੱਲੀ ਦਰਸ਼ਨ ਦਿੱਤੇ। ਨਾਮਧਾਰੀ ਦਰਬਾਰ ਦੀ ਮੀਟਿੰਗ ਹੋਈ ਅਤੇ ਮਤੇ ਪੇਸ਼ ਕਰ ਵਿਚਾਰ ਹੋ ਪਾਸ ਹੋਏ। ਪ੍ਰਧਾਨ ਆਲਮ ਜੀ ਸੈਕਟਰੀ ਚੱਕਰਵਰਤੀ ਜੀ ਸੀ, ਪਰ ਮਤਾ ਕੁਝ ਵੱਖੋ ਵੱਖ ਰੱਖਦੇ ਸੀ। ਪਹਿਲਾ ਮਤਾ, ਕਾਂਗਰਸ ਨਾਲ ਸਾਨੂੰ ਮਿਲ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ। ਦੂਸਰਾ, ਅਸੈਂਬਲੀਆਂ ਵਿੱਚ ਸਾਨੂੰ ਜਾਣਾ ਚਾਹੀਦਾ ਕਿ ਨਹੀਂ। ਆਨੰਦ ਮਰਿਆਦਾ ਜੋ ਹੋ ਰਹੀ ਹੈ, ਸਤਿਗੁਰੂ ਜੀ ਅੱਗੇ ਇਸ ਵਿੱਚ ਕੋਈ ਘਟਾ ਵਧਾ ਹੋਵੇ ਦੀ ਅਰਜ਼ ਕਰਨੀ ਚਾਹੀਦੀ ਹੈ ਕਿ ਨਹੀਂ। ਅੰਤ ਪਾਸ ਹੋਇਆ। ਪਹਿਲਾਂ, ਕਾਂਗਰਸ ਨਾਲ ਉੱਥੋਂ ਤੱਕ ਹੀ ਮਿਲ ਚੱਲ ਸਕਦੇ ਹਾਂ ਜਿੱਥੋਂ ਤੱਕ ਸਾਡੇ ਨਾਮਧਾਰੀ ਪੁਣੇ ਸਿੱਖੀ ਧਰਮ ਨੂੰ ਕਸਰ ਨਾ ਲੱਗੇ। ਦੂਜਾ, ਅਸੈਂਬਲੀਆਂ ਵਿੱਚ ਸਾਨੂੰ ਜਾਣ ਦੀ ਕੋਈ ਲੋੜ ਨਹੀਂ, ਕਿਉਂਕਿ ਕਾਂਗਰਸ ਪਹਿਲਾਂ ਤਾਂ ਨੌਕਰੀਆਂ ਹੀ ਮੰਗਦੀ ਸੀ, ਹੁਣ ਸੀਟਾਂ ਮੰਗਦੀ ਹੈ, ਸਿੱਧਾ ਸਵਦੇਸ਼ੀ ਰਾਜ ਨਹੀਂ ਮੰਗਦੀ ਅਤੇ ਕਈ ਪਾਸੇ ਬਦਲਦੀ ਹਿੰਦੂ ਬਹੁ ਸੰਮਤੀ ਦਾ ਭਾਵ ਹੀ ਚਲਾਉਂਦੀ ਹੈ, ਬਾਕੀ ਸਭ ਨੂੰ ਜਰਾ ਨੀਤੀ ਵਰਤ ਹੀ ਨੇੜੇ ਰੱਖਦੀ ਹੈ। ਕੋਈ ਤਾਂ ਬ੍ਰਾਹਮਣਾਂ ਦਾ ਪਾਇਆ ਪਾੜਾ ਸਿੱਖ ਪੰਥ ਨਾਲ ਦਸਮ ਜੀ ਅਤੇ ਸਤਿਗੁਰੂ ਰਾਮ ਸਿੰਘ ਜੀ ਤੋਂ ਹੈ ਸੀ, ਰਹਿੰਦੀ ਕਸਰ ਅੰਗਰੇਜ਼ਾਂ ਹਮ ਹਿੰਦੂ ਨਹੀਂ ਅਤੇ ਮੂਰਤੀ ਪੂਜਾ ਖੰਡਨ ਆਦਿ ਪੁਸਤਕਾਂ ਸਿੱਖਾਂ ਤੋਂ ਲਿਖਾ ਕੱਢ ਦਿੱਤੀ ਹੈ। ਜਦ ਕਦੇ ਇਹਨਾਂ ਹਿੰਦੂਆਂ ਹੋਰਨਾਂ ਨੂੰ ਈਰਖਾ ਨਾਲ ਹੀ ਵੇਖਣਾ ਹੈ, ਅਸੀਂ ਵੱਖ ਵੀ ਮੁਸਲਮਾਨਾਂ ਵਾਂਗੂ ਨਹੀਂ ਹੋਣਾ ਚਾਹੁੰਦੇ, ਪਰ ਆਪਣਾ ਆਪ ਵੀ ਅਡੋਲ ਰੱਖਣਾ ਹੈ। ਸਤਿਗੁਰੂ ਜੀ ਦੇ ਦੱਸੇ ਨਾ ਮਿਲਵਰਤਨ ਅੰਗਰੇਜ਼ ਨਾਲ ਅਤੇ ਭਜਨ ਬਾਣੀ ਹੀ ਉਹਨਾਂ ਨਿਮਿਤ ਕਰਨੇ ਹਨ। ਇਹ ਰਾਜਨੀਤੀ ਬਾਬਰ ਕੀ ਹੈ ਅਤੇ ਅਸੀਂ ਬਾਬੇ ਕੇ ਹਾਂ, ਅਸੈਂਬਲੀਆਂ ਦੇ ਸਿਆਪੇ ਵਿੱਚ ਨਹੀਂ ਪੈਣਾ। ਆਨੰਦ ਮਰਿਆਦਾ ਜੋ ਹੋ ਰਹੀ ਹੈ ਸਤਿਗੁਰੂ ਰਾਮ ਸਿੰਘ ਜੀ ਦੇ ਮੁੱਢ ਬੱਧੇ ਅਤੇ ਹੁਕਮ ਅਨੁਸਾਰ ਹੀ ਹੋ ਰਹੀ ਹੈ। ਕਿਸੇ ਨੂੰ ਕੀ ਹੱਕ ਹੈ ਦਬਾਅ ਵਾਲੇ ਗਹਿਰੇ ਸਮੇਂ ਦੀ ਗੱਲ ਵਿੱਚ ਲਿਆਉਣ ਦੀ। 15 ਨੂੰ ਬੇਹੀ ਦਾਲ ਵਰਤਦੀ ਸੀ ਅਤੇ ਸਵੇਰੇ ਸ਼ਰਦਾਈ। ਸਤਿਗੁਰੂ ਜੀ ਦੇ ਕਿਹਾ, ਮਤ ਹੈਜਾ ਹੋਵੇ ਇੱਕ ਥੋਕ ਵਰਤੋ, ਕੋਈ ਨਾ ਰੁਕਿਆ। ਛਕਣ ਛਕਾਉਣ ਵਾਲਾ ਕਈਆਂ ਨੂੰ ਹੈਜੇ ਹੋਏ, ਪਰ ਸੰਤ ਸਰਦਾਰਾ ਸਿੰਘ ਜੀ ਅਤੇ ਰਤਨ ਸਿੰਘ ਜੀ ਜਵੈਣ ਅੰਮ੍ਰਿਤਧਾਰਾ ਅਤੇ ਹੋਰ ਦਵਾਈਆਂ ਵਰਤਾਈਆਂ, ਕੋਈ ਮੌਤ ਨਾ ਹੋਈ। ਇੱਕ ਦਿਨ ਦਰਬਾਰ ਦੀ ਇਕੱਤਰਤਾ ਵਿੱਚ ਕਾਟ ਵਿਖਾ ਜੋ ਮੰਗਲ ਸਿੰਘ ਲਾਇਲਪੁਰੀ ਅਤੇ ਪ੍ਰੀਤਮ ਸਿੰਘ ਕਵੀ ਨੇ ਪੰਥ ਨਾਮਧਾਰੀ ਵਿੱਚ ਬਗਾਵਤ ਪਾਉਣ ਵਾਲਾ ਲਿਖਿਆ ਸੀ, ਇਹਨਾਂ ਦੋਨਾਂ ਨੂੰ ਪੰਥ ਵਿੱਚੋਂ ਇਸ ਦੋਸ਼ ਕਾਰਨ ਕੱਢ ਦਿੱਤਾ ਗਿਆ। ਦੀਵਾਨ ਵਿੱਚ ਦੱਸ ਕੇ ਮੈਂ ਬਾਵਾ ਸਿੰਘ ਜਗਦੇਵ ਦਾ ਇੱਕ ਛੋਟਾ ਜਿਹਾ ਚਿੱਠਾ ਵੀ ਪੜ੍ਹਿਆ ਸੀ, ਸਤਿਗੁਰੂ ਜੀ ਦੇ ਅਤੇ ਉਹਨਾਂ ਦੇ ਸ਼ਰਧਾਲੂਆਂ ਦੇ ਜੋ ਖਿਲਾਫ਼ ਸੀ। ਇਹ ਇੱਕ ਪਾਰਟੀ ਕਮਿਊਨਿਸਟਾਂ ਦੀ ਵਿੱਚੋਂ ਹੀ ਹੋ ਗਈ ਸੀ, ਜੋ ਸੋਹਣ ਸਿੰਘ ਭਕਣਾ ਦੀ ਰੀਸ ਕੰਮ ਵੱਲੋਂ ਨਹੀਂ ਸੀ ਕਰਦੇ, ਜੋ ਉਸਨੇ ਠਾਕਰ ਮੁਹਾਵੀਆਂ ਦਾ ਆਸ਼ਕ ਹੋ ਬਾਅਦ ਗਦਰ ਪਾਰਟੀ ਵਿੱਚ ਮਿਲ ਕੀਤਾ ਸੀ, ਪਰ ਨਾਮ ਉਹ ਅਜਿਹਾ ਦਾ ਲੈ ਬਦਨਾਮ ਨਾਮਧਾਰੀ ਪੰਥ ਨੂੰ ਕਰਦੇ ਸੀ। ਮੈਨੂੰ ਸੋਹਣ ਸਿੰਘ ਦੀ ਭਕਣਾ ਦਾ ਇੱਕ ਵਾਰੀ ਵਿਖਿਆਨ ਸੁਣਨ ਦਾ ਮੌਕਾ ਮਿਲਿਆ ਹੈ। ਉਸਦੇ ਅੰਦਰ ਕੇਸਰ ਸਿੰਘ ਦੀ ਮੁਹਾਵੀਆਂ ਦੀ ਅਤੇ ਨਾਮਧਾਰੀ ਪੰਥ ਦੀ ਬਹੁਤ ਇੱਜ਼ਤ ਹੈ ਅਤੇ ਉਹ ਮੰਨਦਾ ਹੈ ਕਿ ਮੈਂ ਜੋ ਕੁਝ ਦਿਨ ਗਿਲਾ ਕੀਤਾ ਕੂਕਿਆਂ 'ਤੇ ਕਿ ਇਹ ਗਦਰਾਂ ਵਾਂਗ ਅੱਗੇ ਉਹ ਕਿਉਂ ਨਹੀਂ ਕੰਮ ਕਰਦੇ, ਇਹ ਮੇਰੀ ਭੁੱਲ ਸੀ। ਸਤਿਗੁਰੂ ਜੀ ਸਮੇਂ ਦੇ ਮਾਲਕ, ਜੋ ਕਰਦੇ ਹਨ ਠੀਕ ਹੁੰਦਾ ਹੈ। ਜੋ ਮੰਗਲ ਸਿੰਘ, ਪ੍ਰੀਤਮ ਸਿੰਘ, ਬਾਵਾ ਸਿੰਘ ਜੇ ਕਹਿੰਦੇ ਸੀ ਸਤਿਗੁਰੂ ਜੀ ਵਿੱਦਿਆ ਪੜ੍ਹਨ ਦੀ ਛੁੱਟੀ ਦੇਣ ਅਤੇ ਸਰਕਾਰੀ ਮਦਦ ਲੈ ਕਾਰਖਾਨੇ ਖੋਲ੍ਹਣ, ਕੋਈ ਕੂਕਾ ਵਿਹਲਾ ਅਤੇ ਅਨਪੜ੍ਹ ਨਾ ਰਹੇ। ਸਤਿਗੁਰੂ ਜੀ ਉੱਤਰ ਦਿੰਦੇ, ਪੰਥ ਅਜੇ ਕੋਈ ਕੰਮ ਚੁੱਕਦਾ ਨਹੀਂ ਦਿਸਦਾ, ਮੈਂ ਜਦੋਂ ਮੇਰਾ ਚਾਰਾ ਲੱਗਾ ਇਹ ਕੰਮ ਕਰਾਂਗਾ। ਐਵੇਂ ਭੈੜਾ ਆਰੰਭ ਕਰ, ਖਰਚ ਕਰ, ਮਖੌਲ ਨਹੀਂ ਕਰਾਉਣਾ ਚਾਹੁੰਦਾ। 16 ਫੱਗਣ ਹਵਨ ਹੋਇਆ, ਆਸਾ ਦੀ ਵਾਰ ਦੇ ਭੋਗ ਬਾਅਦ 25 ਜੋੜਿਆਂ ਦੇ ਆਨੰਦ ਹੋਏ, 50 ਭੋਗ ਆਦਿ ਗ੍ਰੰਥ ਸਾਹਿਬ ਦੇ ਪਾਏ ਅਤੇ ਮੇਲੇ ਦੇ ਭੋਗ ਸਮੇਂ ਸੁਣਾਇਆ ਗਿਆ ਅੱਗੋਂ ਹੋਲਾ ਚੁਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਵੇਗਾ, 2001 ਤੋਂ ਅੱਗੇ 2002 ਬਿਕਰਮੀ ਦਾ ਕਹਿ ਅਰਦਾਸ ਕਰ ਕੜਾਹ ਪ੍ਰਸ਼ਾਦ ਵਰਤਿਆ। ਸਤਿਗੁਰੂ ਜੀ ਦੇ ਸਿੱਧਕੀ ਸਿੱਖ ਸੰਤ ਚਰਨ ਸਿੰਘ ਜੀ ਜਹੇਦਾਰ ਗਿੱਲਾਂ ਵਾਲਿਆਂ ਦੇ ਘਰੋਂ ਘਰ ਦੇ ਘਿਓ ਦੇ ਭਰੇ ਪੀਪੇ ਵਿੱਚੋਂ ਭੋਗ ਪੈ ਬਾਅਦ ਇੱਕ ਸਿੱਖ ਗੜਵਾ ਭਾਰ ਚੋਰੀ ਲੈ ਨਿਕਲਿਆ। ਧੰਨ ਕੌਰ ਸੰਤ ਚਰਨ ਸਿੰਘ ਜੀ ਦੀ ਸੁਪਤਨੀ ਵੇਖ ਲਿਆ ਅਤੇ ਕਿਹਾ ਕੋਈ ਜਾਪਦਾ ਏ ਘਿਓ ਕੱਢ ਲੈ ਗਿਆ ਏ। ਗੁਆਂਢਣ ਕਿਹਾ ਉਹ ਸਿੱਖ ਲਈ ਜਾਂਦਾ ਏ। ਧੰਨ ਕੌਰ ਕਿਹਾ ਉਸਨੂੰ ਤਾਂ ਮੈਂ ਆਪ ਦਿੱਤਾ ਏ। ਬੀਬੀ ਤੂੰ ਹੋਰ ਦੱਸ, ਜੇ ਸਾਧਾਂ ਤੋਂ ਬਿਨਾਂ ਉਵੀਂ ਆਉਂਦਾ ਦੇਖਿਆ ਹੈ। ਚਰਨ ਸਿੰਘ ਜੀ ਕਿਹਾ ਤੂੰ ਝੂਠ ਕਿਉਂ ਬੋਲਿਆ ਅਤੇ ਘਿਓ ਵੀ ਗਵਾਇਆ। ਧੰਨ ਕੌਰ ਕਿਹਾ ਹੋਲਾ ਬੜੇ ਸਵਾਦ ਭਰਿਆ ਗੁਰੂ ਨਿਭਾਇਆ ਹੈ, ਮੈਂ ਗੜਵੇ ਘਿਓ ਦੇ ਤਵੇਂ ਤੋਂ ਕਿਉਂ ਆਪਣੇ ਭੇਖ ਦੀ ਭੰਡੀ ਬਦਨਾਮੀ ਗੁਆਂਢਣ ਦੇ ਮਨ ਵਿੱਚ ਪਾਉਂਦੀ। ਜਹਾਂ ਗਿਆਨ ਤਾਂ ਧਰਮ ਹੈ, ਆਪਣੇ ਪੰਥ ਦੀ ਪੱਤ ਨਾਲੋਂ ਕੋਈ ਨੁਕਸਾਨ ਵੱਡਾ ਨਹੀਂ, ਮੈਂ ਕਿਉਂ ਕਰਦੀ। ਚਰਨ ਸਿੰਘ ਜੀ ਕਿਹਾ ਚੋਰੀ ਗਿਆ ਘਿਓ ਲੇਖੇ ਕੇ ਸਰ। ਧੰਨ ਕੌਰ ਕਿਹਾ ਜੋ ਕਿਸੇ ਦੇ ਦੋਸ਼ ਨੂੰ ਮਾਫ਼ ਕਰਦਾ ਏ ਉਹ ਆਪ ਵੀ ਬਖਸ਼ਿਆ ਜਾਂਦਾ ਏ। ਸੰਤ ਆਖਦੇ ਹਨ ਨਾਮਦੇਵ ਦੇ ਘਰੋਂ ਕੁੱਤਾ ਰੋਟੀਆਂ ਚੁੱਕ ਨਿਕਲਿਆ ਸੀ ਅਤੇ ਉਹ ਘਿਓ ਦਾ ਕੁੱਜਾ ਲੈ ਮਗਰ ਦੌੜੇ ਅਤੇ ਕਹਿੰਦੇ ਸੀ ਸਵਾਮੀ ਜੀ ਰੁੱਖੀ ਰੋਟੀ ਨਾ ਖਾਇਓ, ਆਪਣਾ ਬਾਟਾ ਲੈ ਜਾਇਓ। ਤਾਂ ਵੀ ਉਹਨਾਂ ਦੀ ਪ੍ਰਵਾਨਗੀ ਹੋ ਗਈ ਸੀ ਅਤੇ ਸੁਣਿਆ ਹੈ ਸੰਤ ਮੰਗਲ ਸਿੰਘ ਜੀ ਟੋਟੀਆਂ ਵਾਲੇ ਕੁਵੇਲੇ ਆਪਣੇ ਖੇਤ ਵਿੱਚੋਂ ਪੱਠੇ ਜਾ ਵੱਢਦੇ ਨੂੰ ਵੇਖ ਪਿੱਛੇ ਮੁੜ ਜਾਂਦੇ ਹਨ, ਮਤ ਸ਼ਰਮਿੰਦਾ ਹੋਵੇ ਜਾਂ ਵਿਰਵਾ ਰਹਿ। ਅਤੇ ਸਾਧਾਂ ਤੋਂ ਸੁਣਿਆ ਹੈ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦੇ ਸਿੱਖ ਮੀਆਂ ਸਿੰਘ ਜੀ ਜੰਡੂ ਸ਼ਾਹੀਆਂ ਵਾਲੇ ਏਕ ਸਮੇਂ ਆਪਣਾ ਪੱਕਣ ਲਈ ਬੀਜ ਰੱਖਿਆ ਸਿੰਜੀ ਦਾ ਖੇਤ ਵੱਲੇ ਵੇਖਣ ਗਏ। ਅੱਗੇ ਇੱਕ ਬਾਣੀਆਂ ਭਾਂਡੇ ਵਿੱਚ ਮੁੜਿਆ ਉਹ ਬੀਜ ਵੱਢ ਰਿਹਾ ਸੀ। ਸੰਤ ਜੀ ਉਸ ਦੇ ਨਾਲ ਜਾ ਆਪ ਵੀ ਉਵੇਂ ਹੱਥਾਂ ਨਾਲ ਸਿੰਜੀ ਖੋਣ ਲੱਗੇ। ਉਹ ਅਰੋੜਾ ਸ਼ਰਮਿੰਦਾ ਹੋ ਹੱਥ ਜੋੜ ਖੜਾ ਤਾਂ ਸੰਤ ਜੀ ਕਿਹਾ ਛੇਤੀ ਕਰੋ, ਤੁਹਾਨੂੰ ਘਰ ਅੱਪਣ ਨੂੰ ਕਵੇਲਾ ਹੋ ਰਿਹਾ ਹੈ, ਮੈਂ ਇਸ ਲਈ ਨਾਲ ਲੱਗ ਪਿਆ ਹਾਂ। ਬਾਣੀਏ ਕਿਹਾ ਕਵੇਲਾ ਹੋਣ ਕਰ ਤੁਹਾਡੇ ਪੱਠੇ ਵੱਡੇ ਹਨ, ਭੁੱਲ ਮਾਫ਼ ਕਰੋ। ਸੰਤ ਜੀ ਕਿਹਾ ਭੋਲਿਆ ਤੂੰ ਤਾਂ ਮੇਰਾ ਭਲਾ ਕੀਤਾ ਹੈ, ਮੈਂ ਅਗਲੇ ਸਾਲ ਲਈ ਵੀ ਪਕਾਉਣ ਲਈ ਰੱਖਿਆ ਸੀ, ਸਗੋਂ ਹੁਣ ਹੀ ਸੱਚੇ ਖੇਤ ਵਿੱਚ ਬੀਜਿਆ ਗਿਆ ਹੈ, ਕੀ ਪਤਾ ਹੈ ਕੱਲ੍ਹ ਨਾਮ ਕਾਲ ਦਾ ਏ ਤਦੋਂ ਨੂੰ ਕੀ ਹੁੰਦਾ ਹੈ, ਤੂੰ ਮੇਰਾ ਭਲਾ ਸਗੋਂ ਕੀਤਾ ਏ। ਕਹਿ ਉਸ ਨੂੰ ਹੱਥੀਂ ਘੋੜੇ ਤੇ ਸੇਂਜੀ ਲਦਾਈ। ਧੰਨ ਕੌਰ ਕਿਹਾ, ਇਹੋ ਜਿਹੀਆਂ ਸਾਖੀਆਂ ਸੰਤ ਲਾਲ ਸਿੰਘ ਜੀ ਮੇਰੇ ਦਾਦਾ ਸਾਉਣ ਸਿੰਘ ਜੀ ਪਾਸ ਸੱਦੋ ਵਾਲੇ ਦੀਵਾਨ ਲਾ ਸੁਣਾਉਂਦੇ ਸੀ। ਇਸ ਤਰ੍ਹਾਂ ਦੇ ਧਰਮ ਗਿਆਨ ਭਰੇ ਉੱਤਰ ਸੁਪਤਨੀ ਤੋਂ ਸੁਣ। ਚਰਨ ਸਿੰਘ ਜੀ ਕਿਹਾ, ਸੱਚ ਹੀ ਸਿਆਣੇ ਆਖਦੇ ਹਨ, ਵਿਆਹ ਕਰਾਈਏ ਚੰਗੇ ਘਰਾਣੇ, ਅੱਗੋਂ ਪੁੱਤਰ ਹੋਣ ਸਿਆਣੇ। ਘਰ ਦਾ ਧਰਮ ਅਤੇ ਵਰਤਣ ਸਹੁਰੇ, ਘਰ ਦੀ ਵਜ਼ੀਰ ਜੇ ਭਲਾ ਰਾਹ ਗੌਰੇ। ਅਤੇ ਕਿਉਂ ਸੂ ਧੰਨ ਘੋਰੇ, ਤੇਰੇ ਸਿਦਕ ਦੇ ਸਦਕੇ 'ਤੇ। ਇਹ ਦੰਪਤੀ ਹੁਣ ਸਰਸੇ ਨੇੜੇ ਬਹਾਵੀਦੀਨ ਹੈ। ਗਿੱਲਾਂ ਦੇ ਹੋਲੇ 'ਤੇ ਆਨੰਦ ਹੋਣ ਸਮੇਂ ਇੱਕ ਬੀਬੀ ਲੜਕੇ ਨਾਲੋਂ ਉੱਠ ਕੇ ਚਲੀ ਗਈ। ਇੱਕ ਸਿੱਖ ਸਤਿਗੁਰੂ ਜੀ ਪਾਸ ਗਿੱਲਾਂ ਤੋਂ ਵਿਦਾ ਹੋਣ ਸਮੇਂ ਅਰਜ਼ ਕਰ ਪੁੱਛਿਆ, ਉਸ ਲੜਕੇ ਦੇ ਆਨੰਦ ਦਾ ਕੀ ਬਣਿਆ ਹੈ ਜਿਸ ਨਾਲੋਂ ਲੜਕੀ ਗੰਢ ਚਿਤਾਵਿਓਂ ਪਹਿਲਾਂ ਚਲੀ ਗਈ ਸੀ। ਸਤਿਗੁਰੂ ਜੀ ਉੱਤਰ ਦਿੱਤਾ, ਮੇਰੇ ਕੋਲ ਗੱਲ ਆਈ ਸੀ ਕਿ ਮੈਂ ਬੀਬੀ ਨੂੰ ਕੁਝ ਕਹਾਂ, ਇਸ ਸਮੇਂ ਹਾਣਤ ਨਾ ਕਰੇ। ਤਾਂ ਮੈਂ ਉੱਤਰ ਦਿੱਤਾ, ਚੰਗਾ ਹੋਇਆ ਸਾਰੀ ਉਮਰ ਦਾ ਢੰਗਾ ਦੰਗਾ ਪੇਸ਼ ਨਾ ਪਿਆ। ਸਿੱਖ ਕਿਹਾ, ਸਿੱਖਾਂ ਦੀ ਪੱਤ ਵੀ ਤਾਂ ਆਪਦੇ ਹੀ ਹੱਥ ਹੈ। ਤਾਂ ਉੱਤਰ ਦਿੱਤੋ ਨੇ, ਹਾਂ ਹੈ, ਪਰ ਜੋ ਮੇਰੇ ਮਤੇ ਵਰਤੇ। ਜਦ ਮੈਂ ਆਖਦਾ ਹਾਂ ਮੰਗਣਾ ਨਾ ਕਰੋ, ਅਤੇ ਸਿਹਤ ਉਮਰ ਅਤੇ ਅਕਲ ਸ਼ਕਲ ਵੇਖ ਜੋੜ ਜੋੜੋ, ਅਤੇ ਗੁਰਵਾਗ ਵੀ ਹੈ ਹਾਣ ਲਾਵੈ ਹਾਣ, ਜੋ ਫੇਰ ਵੀ ਇਹ ਗੁਰਮਤ ਦੇ ਬਚਨ 'ਤੇ ਮੇਰਾ ਕਹਿਆ ਨਹੀਂ ਸੋਚਦੇ ਮੰਨਦੇ, ਮੈਂ ਉਹਨਾਂ ਦੀ ਪੱਤ ਕਿਵੇਂ ਰੱਖਾਂ। ਜਿਵੇਂ ਆਖਦੇ ਹਨ, ਮੁਰਦਿਆਂ ਦੀ ਮਦਦ ਰੱਬ ਵੀ ਨਹੀਂ ਕਰਦਾ। ਸੋਝੀ ਅੱਗੇ ਸਭ ਕੁਝ, ਅਤੇ ਹਿੰਮਤ ਅੱਗੇ ਫਤਿਹ ਪੱਤ ਹੁੰਦੀ ਹੈ। ਉਹ ਸਿੱਖ ਕਿਹਾ, ਜੇ ਆਪ ਇਹ ਵੇਲਾ ਢੱਕ ਲੈਂਦੇ ਤਦ ਸ਼ਾਇਦ ਸਿੱਖਾਂ ਨੂੰ ਸੁੱਖ ਹੀ ਨਿਕਲਦਾ। ਇਹ ਸੁਣ ਸਤਿਗੁਰੂ ਜੀ ਤੇਜ਼ ਹੋਏ, ਕਿਹਾ, ਜਾਪਦਾ ਏ ਤੂੰ ਉਹਨਾਂ ਦੋਨਾਂ ਧਿਰਾਂ ਵਿੱਚੋਂ ਕਿਸੇ ਦਾ ਸੁਨੇਹੀ ਹੋਣਾ ਹੈ। ਮੈਂ ਕਹਿੰਦਾ, ਬੀਬੀ ਚੰਗਾ ਕੀਤਾ ਹੈ ਜੋ ਆਨੰਦਾਂ 'ਤੇ ਬੈਠਿਆਂ ਮਨ ਦੀ ਮਨਜ਼ੂਰੀ ਅਤੇ ਮੁਸਕਰਾਹਟ ਮਜਬੂਰੀ ਅਤੇ ਘਬਰਾਹਟ ਆਉਂਦੀ ਹੈ, ਉਹੋ ਹੀ ਸਾਰੀ ਜ਼ਿੰਦਗੀ ਦੰਪਤੀ ਦੇ ਪ੍ਰੇਮ ਵਿੱਚ ਹਿੱਸਾ ਪਾਉਂਦੀ ਹੈ। ਮੇਰੇ ਆਖੇ ਜੇ ਸਿੱਖ ਲੱਗਣ ਤਾਂ ਮੈਂ ਚਾਹੁੰਦਾ ਹਾਂ ਪੁਰਾਤਨ ਸੋਮਬਰਾਂ ਤਰ੍ਹਾਂ ਸਿਫਤਾਂ ਦੱਸੀਆਂ ਜਾਣ, ਅਤੇ ਜੋ ਨਾ ਮਨਜ਼ੂਰ ਕਰੇ ਉਸ ਨੂੰ ਮਜਬੂਰ ਨਾ ਕੀਤਾ ਜਾਵੇ। ਲੜਕੇ ਲੜਕੀ ਨੂੰ ਇੱਕ ਦੂਜੇ ਬਾਬਤ ਭੁਲੇਖੇ ਵਿੱਚ ਉੱਕਾ ਨਾ ਰੱਖਿਆ ਜਾਵੇ, ਇਹ ਮਾਪਿਆਂ ਦਾ ਫਰਜ਼ ਬਣਦਾ ਹੈ। ਜੇ ਮੇਰਾ ਕਿਹਾ ਇਹ ਨਾ ਮੰਨਣਗੇ ਤਾਂ ਕਿਸੇ ਦਿਨ ਇਹ ਹੋ ਕੇ ਰਹੇਗਾ। ਸੁਣ ਸੋ ਸਿੱਖ ਪਰੇ ਹੋ ਗਿਆ, ਅਤੇ ਇਹ ਸਾਲ ਹੁਣ ਖਲੋ ਗਿਆ। 2002 ਬਿਕਰਮੀ ਦਾ ਆਰੰਭ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰਿ ਹਰਿ ਲੇਖੈ ਰਾਮ। ਜੋ ਹਰ ਪ੍ਰਭ ਕਾ ਮੈਂ ਦੇਹ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾ। ਨਿਤ ਪੱਖਾ ਫੇਰੀ ਸੇਵ ਕਮਾਵਾ, ਤਿਸ ਆਗੈ ਪਾਣੀ ਢੋਵਾਂ। ਨਿਤਨਿਤ ਸੇਵ ਕਰੀ ਹਰ ਜਾਨਕੀ, ਜੋ ਹਰਿ ਹਰਿ ਕਥਾ ਸੁਣਾਏ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਹਰ ਕੀਆ ਕਥਾ ਕਹਾਣੀਆ, ਮੇਰੇ ਪਿਆਰੇ ਸਤਿਗੁਰੂ ਸੁਣਾਈਆ। ਗੁਰ ਵਿਟੜਿਓ ਹਉ ਘੋਲੀ, ਮੇਰੇ ਪਿਆਰੇ ਜਿਨ ਹਰ ਮੇ ਲਾਈਆ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾ ਰਾਮ। ਤੇਰੇ ਚਰਨਾ ਤੇਰੇ ਚਰਨ ਧੂੜ, ਵਡਭਾਗੀ ਪਾਵਾ ਰਾਮ। ਮੈਂ ਹਰ ਸਾਲ ਦਾ ਆਰੰਭ ਗੁਰਬਾਣੀ ਲਿਖੀ ਕਰਦਾ ਹਾਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰਵਾਕ ਦੇ ਆਸਰੇ ਹੀ ਗੁਰ ਕਥਾ ਵੇਖੀ ਸੁਣੀ ਪੜ੍ਹੀ ਨੂੰ ਸੱਚਾ ਮੰਨਦਾ ਹਾਂ। ਜੋ ਗੁਰਬਾਣੀ ਦੇ ਉਲਟ ਹੋਵੇ ਉਹ ਵਚਨ ਮੈਂ ਲਿਖਣਾ ਕੀ ਸੁਣ ਕੇ ਵੀ ਸੱਚਾ ਨਹੀਂ ਮੰਨਦਾ, ਕਿਉਂਕਿ ਸੁਣਾਉਣ ਵਾਲੇ ਜਾਂ ਲਿਖਣ ਵਾਲੇ ਆਪਣੇ ਮਨੋ ਭਾਵ ਵਿੱਚ ਭਰ ਦਿੰਦੇ ਹਨ। ਉਹਨਾਂ ਨੂੰ ਗੁਰਮਤ ਨਾਲ ਹੀ ਪਰਖ ਕੀਤੀ ਪੂਰੀ ਉਤਰਦੀ ਹੈ। ਮੈਂ ਇਤਿਹਾਸ ਨੂੰ ਭਾਵੇਂ ਮੰਨਦਾ ਹਾਂ, ਕਿਉਂਕਿ ਇਤਿਹਾਸ ਬਿਨਾਂ ਮੂਲ ਮਸਾਲਾ ਨਹੀਂ ਮਿਲਦਾ, ਪਰ ਹਰ ਵਚਨ ਕੰਮ ਕਥਾ ਦੀ ਕਸਵੱਟੀ ਗੁਰਬਾਣੀ ਹੀ ਹੈ। ਅਤੇ ਮੈਂ ਇਸੇ ਲਈ ਗੁਰਬਾਣੀ ਨੂੰ ਹਰ ਸਾਲ ਦਾ ਆਰੰਭ ਕਰਨ ਸਮੇਂ ਆਧਾਰ ਰੂਪ ਮਨ ਲਿਖਦਾ ਹਾਂ, ਅਤੇ ਜੋ ਗੁਰਬਾਣੀ ਵਿੱਚ ਆਸ਼ਾ ਹੁੰਦਾ ਹੈ ਸੋ ਪਾਠਕਾਂ ਦੀ ਬਿਰਤੀ ਨੂੰ ਆਪਣੇ ਵੱਲ ਲਿਆ ਕਥਾ ਸੁਣਨ ਵਾਲੀ ਸੁਣਾਉਂਦਾ ਹਾਂ। ਜੈਸਾ ਕਿ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾ। ਅਤੇ ਨਿਤਨਿਤ ਸੇਵ ਕਰੀ ਹਰ ਜਾਨਕੀ, ਜੋ ਹਰ ਹਰ ਕਥਾ ਸੁਣਾਏ। ਪਾਕ ਪ੍ਰੇਰਨਾ ਦਿੰਦੇ ਹਨ ਅਤੇ ਸਤਿਗੁਰੂ ਪਿਆਰੇ ਦੀ ਯਾਦ ਆਉਂਦੀ ਹੈ, ਨਾਮ ਚਿੱਤ ਆਉਂਦਾ ਹੈ ਅਤੇ ਗੁਰਮੂਰਤ ਮਨ ਵਸਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਹਮੇਸ਼ਾ ਦੌਰਾ ਹੋਲਿਓਂ ਜਾਂ ਵਿਸਾਖੀਓਂ ਜਾਂ ਦੀਪਮਾਲਾ ਤੋਂ, ਅੰਮ੍ਰਿਤਸਰੋਂ ਜਾਂ ਨਨਕਾਣੇ ਤੋਂ ਆਰੰਭਦੇ। ਸੰਗਤਾਂ ਦੀ ਖਿੱਚ ਅਤੇ ਜ਼ਿਲ੍ਹਿਆਂ ਦੀ ਵਾਰੀ ਵੀ ਵੇਖਦੇ ਅਤੇ ਉਸ ਪਾਸੇ ਨੂੰ ਪਵਿੱਤਰ ਕਰਦੇ ਜਿੱਧਰ ਚਿਰ ਹੋਇਆ ਹੁੰਦਾ। ਇਸ ਵਾਰ ਸਤਿਗੁਰੂ ਜੀ ਗੁਜਰਾਂਵਾਲਾ ਅਤੇ ਸਿਆਲਕੋਟ ਦੇ ਜ਼ਿਲ੍ਹਿਆਂ ਦੀਆਂ ਸੰਗਤਾਂ ਨੂੰ ਦਰਸ਼ਨ ਦੇਣ ਦੀ ਕਿਰਪਾ ਕੀਤੀ ਅਤੇ ਤਰੀਕਾਂ ਮਿਥ ਦਿੱਤੀਆਂ ਸਤਿਯੁਗ 'ਤੇ। ਸਤਿਗੁਰੂ ਜੀ ਦੋਨਾਂ ਸਾਹਿਬਜ਼ਾਦਿਆਂ ਸਮੇਤ ਲਾਇਲਪੁਰ ਸ਼ੇਖੂਪੁਰ ਦੇ ਜ਼ਿਲ੍ਹੇ ਵਿੱਚ ਕੁਝ ਨਗਰੀ ਦਰਸ਼ਨ ਦਿੰਦੇ ਲਾਹੌਰ ਗਏ ਅਤੇ ਘੋੜੇ ਕੁਝ ਸੇਵਕਾਂ ਸਮੇਤ ਹਿੰਦੂ ਚੱਕ ਭੇਜੇ ਅਤੇ ਅਗਲਾ ਦੌਰੇ ਦਾ ਦਿਨ ਰਾਮਪੁਰ ਨੱਥਾ ਸਿੰਘ ਵੱਲ ਦਰਸ਼ਨ ਦੇਣ ਦਾ ਰੱਖਿਆ ਸੀ। ਘੋੜੇ ਸ਼ਹਿਰਾਂ ਤੋਂ ਲਾਂਭੇ ਢੋਰੇ ਸੀ। ਸਤਿਗੁਰੂ ਜੀ ਰਾਮਪੁਰ ਮਿਥੇ ਦਿਨ 'ਤੇ ਨਾ ਅਪੜੇ, ਗੁਜਰਾਂਵਾਲੇ ਕਵੇਲਾ ਹੋ ਜਾਣ ਕਰ ਰਹਿ ਪਏ। ਨੱਥਾ ਸਿੰਘ ਰਾਮਪੁਰ ਦੇ ਘੋੜਿਆਂ ਨੂੰ ਅਤੇ ਹੋਰ ਸੰਗਤ ਨੂੰ ਸਭ ਰਸਤਾਂ ਦਿੱਤੀਆਂ ਅਤੇ ਦੀਵਾਨ ਵੀ ਲੱਗਾ ਸੋਤੇ ਤੱਕ, ਪਰ ਸਤਿਗੁਰੂ ਜੀ ਜਦ ਨਾ ਪੁੱਜੇ ਤਾਂ ਨੱਥਾ ਸਿੰਘ ਉਡੀਕ ਕਰ ਕਰ ਦੁਖੀ ਹੋਏ, ਹੌਕਾ ਲੈ ਕਿਹਾ, ਸਾਡੀ ਬੇਸਵਾਦੀ ਕਰਨ ਵਾਲਿਆ ਤੇਰੀ ਵੀ ਹੋਵੇ ਅਤੇ ਤੈਨੂੰ ਵੀ ਪਤਾ ਲੱਗੇ ਕਿ ਉਡੀਕਵਾਨ ਕੋਲ ਕੀਤੇ ਇਕਰਾਰ 'ਤੇ ਨਾ ਅਪੜੀਏ ਤਾਂ ਉਸ ਦੇ ਨਾਲ ਕੀ ਬੀਤਦੀ ਹੈ। ਨੱਥਾ ਸਿੰਘ ਲੰਗਰ ਵਿੱਚ ਖੜੋ ਹੌਕਾ ਲੈ ਕਿਹਾ, ਜੇ ਲਾੜਾ ਨਾ ਆਵੇ ਤਾਂ ਜੰਝ ਵੀ ਮਾੜੀ ਮਾੜੀ ਪਈ ਲੱਗਦੀ ਹੈ। ਨੱਥਾ ਸਿੰਘ ਦਾ ਹੌਕਾ ਅਤੇ ਇਹ ਕਹਿਣਾ, ਸਾਡੀ ਬੇਸਵਾਦੀ ਕਰਨ ਵਾਲਿਆ ਤੇਰੀ ਵੀ ਹੋਵੇ, ਸੁਣ ਮਸਤਾਨਿਆਂ ਸੋਹਣ ਸਿੰਘ ਚੱਕਰੀ, ਕਰਤਾਰ ਸਿੰਘ ਮਰਾਣੇ ਦੇ ਬੌਰੀਆਂ ਵਾਲੇ ਅਤੇ ਦੀਵਾਨ ਸਿੰਘ ਕੰਗਾਂ ਦੇ ਗਲਾਸ ਵਜਾ ਵਜਾ ਪੜ੍ਹਨਾ ਸ਼ੁਰੂ ਕਰ ਦਿੱਤਾ, ਯਾ ਇਲਾਹੀ ਮੇਲ ਤੂੰ ਮਾਹੀ ਢਿੱਲ ਕਿਉਂ ਲਾਈ, ਤੈਨੂੰ ਵੀ ਪਤਾ ਲੱਗ ਜਾਏ ਰੱਬਾ ਡਾਢਿਆ, ਜੇ ਤੇਰਾ ਵੀ ਦਿਲ ਕਿਧਰੇ ਅੜ ਜਾਈ ਪੇਸ਼ ਨਾ ਜਾਈ। ਦੂਜੇ ਫਿਰ ਹੋਰ ਪ੍ਰਮਾਣ ਲਾਇਆ, ਤੋਏ ਤੁਰਤ ਅਸਾਡੜਾ ਸਬਰ ਪਵੀ, ਸੀਨੇ ਦਈ ਵਿਛੋੜੇ ਦਾ ਦਾਹ ਤੈਨੂੰ, ਲੱਗੀ ਇਸ਼ਕ ਨਾ ਮਿਲੀ ਮਹਿਬੂਬ ਪਿਆਰਾ, ਰਵੇ ਨਿਤ ਦੀਦਾਰ ਦੀ ਚਾਹ ਤੈਨੂੰ, ਭੁੱਖਾ ਤੱਸਾ ਵੱਤੇ ਵਿੱਚ ਜੰਗਲਾਂ ਦੇ, ਆਵੇ ਹੱਥ ਨਾ ਯਾਰ ਦਾ ਰਾਹ ਤੈਨੂੰ, ਰਿਹੋ ਮੇਲਣੋ ਮੀਤ ਗੋਪਾਲ ਸਿੰਘਾ, ਪਵੇ ਆਸ਼ਕਾਂ ਦੀ ਰੱਬਾ ਆਹ ਤੈਨੂੰ। ਰਾਤ ਨੱਥਾ ਸਿੰਘ ਹੌਕੇ ਲੈ ਜਾਗਦਿਆਂ ਹੀ ਗੁਜ਼ਾਰੀ। ਕਈ ਵਾਰ ਉਸ ਚਿੱਤ ਵਿੱਚ ਹਾਤੀ ਮਾਰੀ ਕਿ ਸਤਿਗੁਰੂ ਜੀ ਨੂੰ ਮਿਲਣ ਬਾਅਦ ਤੇ ਮੈਂ ਮਨੋਂ ਕਦੇ ਮੁਨਕਰ ਨਹੀਂ ਹੋਇਆ, ਖੌਰੇ ਕਿਉਂ ਨਹੀਂ ਸਤਿਗੁਰੂ ਜੀ ਆਏ ਗੁਰਵਾ ਕੇ, ਨਾਨਕ ਮਿਲਦਿਆਂ ਢਿੱਲ ਨਾ ਹੋਵੀ ਜੇ ਨੀਅਤ ਰਾਸ ਕਰੇ। ਕਦੀ ਨੱਥਾ ਸਿੰਘ ਵਿਰਾਗ ਵੀ ਕਰਨ ਲੱਗ ਪਵੇ ਅਤੇ ਕਵੇ, ਅੱਛਾ ਬੜੋ ਕੀਨ ਹੋਡ ਮਾਧੋ ਮੋਹ ਸਿਉਂ, ਜੇ ਤਾਂ ਮੇਰੇ ਵਿੱਚ ਕਸਰ ਹੈ ਤਾਂ ਤਾਂ ਤੁਸੀਂ ਖੌਰੇ ਆਵੋ ਹੀ ਨਾ ਰਾਮਪੁਰ, ਅਤੇ ਜੇ ਮੇਰੇ ਵਿੱਚ ਕਸਰ ਨਹੀਂ, ਤੁਸੀਂ ਰੇਸਾਂ ਅਤੇ ਸੇਠਾਂ ਵਿੱਚ ਰੁੱਝੇ ਰਾਤ ਨਹੀਂ ਪੁੱਜੇ, ਮੇਰੀ ਬੇਸਵਾਦੀ ਕੀਤੀ ਜੇ ਤਾਂ ਤੁਹਾਡੀ ਵੀ ਬੇਸਵਾਦੀ ਜ਼ਰੂਰੀ ਹੋਵੇਗੀ। ਆਸਾ ਦੀ ਵਾਰ ਵਿੱਚ ਵੀ ਸਤਿਗੁਰੂ ਜੀ ਨਾ ਪੁੱਜੇ ਤਾਂ ਨੱਥਾ ਸਿੰਘ ਮਨ ਨੂੰ ਧਰਵਾਸ ਦਿੱਤਾ, ਹਮ ਅਪਰਾਧੀ ਸਦ ਭੂਲਤੇ, ਜਦ ਗੁਰੂ ਸਾਹਿਬ ਲਿਖਿਆ ਹੈ ਮੈਂ ਕਿਹੜਾ ਨਹੀਂ ਭੁੱਲਦਾ, ਤਾਂ ਹੀ ਉਹ ਨਹੀਂ ਆਏ, ਮੇਰਾ ਪ੍ਰੀਛਾ ਪਾਇਆ ਹੈ, ਮੇਰੇ 'ਤੇ ਤਾਂ ਸੱਚਾ ਹੋ ਗਿਆ ਹੈ, ਉੱਧਰ ਦੀ ਉਹ ਜਾਣਨ, ਪਰ ਮੇਰਾ ਦਿਲ 'ਤੇ ਕਹਿੰਦਾ ਹੈ ਹੇ ਗੁਰੂਆ ਤੇਰੀ ਕਾਰ ਵਿਗੜ ਜਾਏ, ਮੇਰਾ ਮੇਲਾ ਬੇਸਵਾਦਾ ਕਰ ਦਿੱਤਾ ਜੀ। ਕਹਿ ਨੱਥਾ ਸਿੰਘ ਚੁੱਪ ਕਰਕੇ ਬਹਿ ਰਿਹਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰ ਕਾਰ 'ਤੇ ਸਵਾਰ ਹੋਏ, ਉਹ ਅਜਿਹੀ ਵਿਗੜੀ ਉੱਕਾ ਨਾ ਚੱਲੀ। ਤਾਂਗਾ ਚੰਗੇ ਘੋੜੇ 'ਤੇ ਛੱਬ ਵਾਲਾ ਲੈ ਤਲਵੰਡੀ ਦੀ ਕੱਚੀ ਸੜਕੇ ਹੋਏ, ਵਰਖਾ ਹੁੰਦੀ ਵਿੱਚ ਕੋਟਲੀ ਨਸ਼ਹਿਰੇ ਆ ਕੇ ਤਾਂਗਾ ਵੀ ਟੁੱਟ ਗਿਆ ਅਤੇ ਸਤਿਗੁਰੂ ਜੀ ਨੂੰ ਸਮੇਤ ਸਾਥੀਆਂ 2 ਮੀਲ ਟੁਰ ਕੇ ਰਾਮਪੁਰ ਜਾਣਾ ਪਿਆ। ਆਸਾ ਦੀ ਵਾਰ ਦਾ ਭੋਗ ਪੈ ਸੰਗਤ ਜਲ ਪ੍ਰਸ਼ਾਦ ਛੱਕ ਕੁਝ ਚਾਲੇ ਪਾ ਗਈ ਸੀ। ਸੋਹਣ ਸਿੰਘ ਅਤੇ ਸਰਦਾਰਾ ਸਿੰਘ ਚੱਕਰੀ ਵਾਲੇ ਨੱਥਾ ਸਿੰਘ ਤੋਂ ਛੁੱਟੀ ਮੰਗ ਰਹੇ ਸੀ ਅਤੇ ਕਹਿ ਰਹੇ ਸੀ, ਅੱਜ ਦਾ ਦਿਨ ਸਾਡੇ ਨਗਰ ਦਾ ਦੌਰਾ ਹੈ, ਖੌਰੇ ਤੇਰੇ ਵਾਲੀ ਹੀ ਸਾਡੇ ਨਾਲ ਨਹੀਂ ਹੁੰਦੀ, ਕਵੇਲੇ ਦੀ ਕਰੁੱਤੀ ਕਿਣਮਿਣ ਕੀ ਬਣਾਉਂਦੀ ਹੈ। ਤਾਂਹੀਓ ਤਾਂ ਸਤਿਗੁਰੂ ਜੀ ਸਾਥੀਆਂ ਸਮੇਤ ਰਾਮਪੁਰ ਜਾ ਦਰਸ਼ਨ ਦਿੱਤੇ ਅਤੇ ਨੱਥਾ ਸਿੰਘ ਨੂੰ ਕਿਉਂ ਨੇ, ਜੇ ਤੇਰੇ ਮੇਲੇ ਦੀ ਅਤੇ ਤੇਰੀ ਬੇਸਵਾਦੀ ਹੋਈ ਹੈ ਅਤੇ ਕਸਰ ਸਾਡੇ ਨਾਲ ਵੀ ਨਹੀਂ ਬੀਤੀ, ਤੂੰ ਸਾਡੀ ਕਾਰ ਵਿਗਾੜ, ਸਾਡੀ ਵੀ ਬੇਸਵਾਦੀ ਕੀਤੀ ਏ। ਤਾਂਗਾ ਤੋੜ ਅਤੇ ਪੈਰੀ ਤੋੜ ਕੇ ਨੱਥਾ ਸਿੰਘ ਚਰਨੀ ਲੱਗ ਮਸਤ ਹੋਇਆ ਅਤੇ ਵਿਹੜੇ ਵਿੱਚ ਲੇਟਦਾ ਅਤੇ ਪੜ੍ਹਦਾ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ। ਅਤੇ ਕਵੇ ਜਿਹਦੇ ਨਾਲ ਦਾਵਾ ਵਾਹਵਾ ਰੋਸ ਉਸ 'ਤੇ। ਸਤਿਗੁਰੂ ਜੀ ਜਲ ਪ੍ਰਸ਼ਾਦ ਛੱਕ ਨੱਥਾ ਸਿੰਘ ਦੀ ਭੇਟਾ ਅਤੇ ਖੁਸ਼ੀ ਲੈ ਚੱਕਰੀ ਦਰਸ਼ਨ ਦਿੱਤੇ। ਚੱਕਰੀਓਂ ਆਦਮ ਕੀ ਜਾਮ ਕੀ ਦਰਸ਼ਨ ਦਿੱਤਾ ਅਤੇ ਚਵਿੰਡੇ ਰਾਤ ਦਰਸ਼ਨ ਦਿੱਤੇ। ਸਰਦਾਰ ਕੇਸਰ ਸਿੰਘ ਜੀ ਦੇ ਪੁੱਤਰ ਰਵੇਲ ਸਿੰਘ ਸਵੇਰੇ ਆਸਾ ਦੀ ਵਾਰ ਦੇ ਦੀਵਾਨ ਬਾਅਦ ਖੜੋ ਅਰਜ ਕੀਤੀ, ਮਨ ਕੋ ਸੰਗਤ ਵਿੱਚ ਪੈਂਦਾ ਹੈ ਅਤੇ ਪਿਤਾ ਜੀ ਦਾ ਨਾਮ ਸ਼ਰਮ ਦਿੰਦਾ ਹੈ। ਮੈਂ ਦੁਬਿਧਾ ਵਿੱਚ ਰਹਿੰਦਾ ਹਾਂ, ਆਪ ਐਸਾ ਦਾਰੂ ਦੱਸੋ ਮੈਂ ਸੁਖੀ ਹੋਵਾਂ। ਸਤਿਗੁਰੂ ਜੀ ਬਚਨ ਕੀਤਾ, ਤੂੰ ਕੁਸੰਗਤ ਉੱਕਾ ਹੀ ਤਿਆਗ ਦੇ, ਮਤੇ ਤੁਰਤ ਕਸਮ ਲੱਗਦੀ ਹੋਵੀ ਅਤੇ ਅੰਮ੍ਰਿਤ ਵੇਲੇ ਸਣ ਕੇ ਇਸ਼ਨਾਨ ਕਰ, ਭਜਨ ਕੀਤਾ ਕਰ ਅਤੇ ਬਾਣੀ ਪੜਿਆ ਕਰ, ਵਿਹਾਰ ਵਿੱਚ ਖੁੱਭ ਕੇ ਲੱਗਿਆ ਕਰ, ਘੰਟਾ ਰਾਮ ਸਿਮਰਨ ਰੋਜ਼ ਅਤੇ ਕਿਸੇ ਸਾਧੂ ਦੀ ਸੰਗਤ ਜ਼ਰੂਰ ਕਰਿਆ ਕਰ। ਉਹ ਸਤ ਭਜਨ ਕੀਤਾ, ਸਤਿਗੁਰੂ ਜੀ ਦੇ ਦਰਸ਼ਨ ਨੂੰ ਸਜਾਦਾ ਗਿੱਲ ਗੁੱਜਰਵਾਲੀ ਦਾਤੇਵਾਲ ਸੱਦੋਵਾਲ ਅਤੇ ਦੇ ਦੁਆਲੇ ਦੇ ਨਗਰ ਅਤੇ ਹੋਰ ਰੋਡਸ ਗੁੰਨਾ ਭੋਪਾਲ ਵਾਲਾ ਆਦਿ ਦੀ ਵੀ ਸੰਗਤ ਚਵਿੰਡੇ ਆਈ ਹੋਈ ਸੀ। ਸਤਿਗੁਰੂ ਜੀ ਚਵਿੰਡੇ ਤੋਂ ਅਗਲੇ ਰੋਜ਼ ਰੋਡਸ ਆਏ। ਇਸ ਦੌਰੇ ਵਿੱਚ ਸੰਦਲ ਸੁੰਦਰ ਸੋਹਣਾ ਰਾਗੀ ਸਾਜ਼ ਸੀ ਅਤੇ ਗਿਆਨ ਸਿੰਘ ਜੀ ਸ਼ਬਦੀ ਵੀਰੋ ਕੇ ਅਤੇ ਪੰਡਿਤ ਗੋਪਾਲ ਸਿੰਘ ਜੀ ਵੀ ਸਾਧ ਸੀ ਬਸਰਾਂ ਵਾਲੇ। ਸਤਿਗੁਰੂ ਜੀ ਰੰਧਾਵੀਂ ਬੁੱਗਰੀ ਵੀ ਦਰਸ਼ਨ ਦਿੱਤੇ। ਰੋਡਸ ਨੂੰ ਵਿਦਾ ਹੋਣ ਸਮੇਂ ਸਤਿਗੁਰੂ ਜੀ ਸਭ ਸ਼ਬਦੀ ਅਤੇ ਰਾਗੀਆਂ ਨੂੰ ਛੁੱਟੀ ਦਿੱਤੀ ਅਤੇ ਕਿਹਾ, ਅਸਾਂ ਹੁਣ ਛੇਤੀ ਪਰਤਣਾ ਹੈ। ਸਤਿਗੁਰੂ ਜੀ ਰਚੰਦ ਸਾਧ ਸੰਗਤ ਬੈਠਿਆਂ ਬਚਨ ਕੀਤੇ ਸੀ, ਮੈਂ ਹਿੰਦੂ ਚੱਕੋਂ ਘੋੜਿਆਂ ਵਾਲੇ ਸਾਧਾਂ ਦੇ ਸਾਥ ਹੀ ਰਾਮਪੁਰ ਆਇਆ ਸਾਂ ਅਤੇ ਸਤਿਗੁਰੂ ਜੀ ਦੇ ਨੇੜੇ ਨੇੜੇ ਰਹਿ ਪੁਰਾਣੇ ਸਾਧਾਂ ਦੇ ਬਚਨ ਸੁਣਦਾ ਪੁੱਛਦਾ ਰਹਿੰਦਾ ਸਾਂ ਅਤੇ ਨੋਟ ਕਰੀ ਜਾਂਦਾ ਸਾਂ ਕਾਪੀ 'ਤੇ। ਸਤਿਗੁਰੂ ਜੀ ਬਚਨ ਕੀਤਾ ਰਚੰਦ, ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਨਾਮਧਾਰੀਆਂ ਵਿੱਚ ਵਿਧਵਾ ਉਹ ਰਹਿਣੀ ਚਾਹੀਦੀ ਹੈ ਜਿਸ ਦੇ ਪੁੱਤਰ ਜਵਾਨ ਵੀ ਹੋਣ ਅਤੇ ਹੁਸ਼ਿਆਰ ਵੀ, ਜੋ ਮਾਂ ਨੂੰ ਰੋਕ ਸਕਣ ਐਵੇਂ ਫਿਰਦੀ ਵਰਤਦੀ ਨੂੰ, ਜੋ ਪੁੱਤਾਂ ਆਸਰੇ ਆਉਣ ਨਾਲ ਗੁਜ਼ਾਰੇ, ਜਬਰੀ ਉਸ 'ਤੇ ਕਰੇਵੇ ਦੀ ਛੱਟ ਨਹੀਂ ਹੋਰ ਸੱਟਣੀ ਚਾਹੀਦੀ। ਅਤੇ ਬਚਨ ਕੀਤੋ ਨੇ, ਅਸਾਂ ਸਰਬ ਸੰਪਰਦਾਇ ਕਾਨਫਰੰਸ ਤੋਂ ਬਾਅਦ ਕੁਝ ਚਿਰ ਕੀਤੇ ਬਚਨ ਅਨੁਸਾਰ ਅਸਾਂ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਅਤੇ ਅਕਾਲੀਆਂ ਬਾਬਾ ਰਾਮ ਸਿੰਘ ਜੀ ਲਿਖਿਆ, ਪਰ ਸਿੰਘ ਸਭੀਏ ਜੋ ਭੈਣੀ ਸਾਹਿਬ ਕਾਨਫਰੰਸ 'ਤੇ ਨਾ ਗਏ ਸੀ ਉਹਨਾਂ ਅੰਗਰੇਜ਼ ਕਹਿ ਸਾਡੇ ਗੁਰੂ ਗ੍ਰੰਥ ਸਾਹਿਬ ਲਿਖਣ ਨੂੰ ਨਜਾਇਜ਼ ਵਰਤਿਆ ਹੈ, ਜਿਸ ਦਾ ਉੱਤਰ ਆਲਮ ਜੀ ਗੁਰੂ ਪਦ ਪ੍ਰਕਾਸ਼ ਵਿੱਚ ਨਿਰਣੇ ਕਰ ਦਿੱਤਾ ਹੈ। ਅਕਾਲੀ ਅਤੇ ਸਤਿਗੁਰਾਂ ਨੂੰ ਬਾਬਾ ਜੀ ਹੀ ਲਿਖਦੇ ਹਨ, ਪਰ ਸਿੰਘ ਸਭੀਏ ਹੁਣ ਇੰਨਾ ਵਿਗੜੇ ਹਨ ਕਿ ਭਾਈ ਰਾਮ ਸਿੰਘ ਜੀ ਲਿਖ, ਕਈ ਗਲਤ ਗੱਲਾਂ ਲਿਖ, ਪੁਸਤਕਾਂ ਸਕੂਲਾਂ ਵਿੱਚ ਲਾਈਆਂ ਹਨ ਨਵੇਂ ਸਿੱਖਾਂ ਦੀ ਪਨੀਰੀ ਦਾ ਮਨ ਵਿਗਾੜਨ ਲਈ। ਇਸ ਲਈ ਅਸਾਂ ਵੀ ਹੁਣ ਧਾਰੀ ਹੈ, ਕੋਈ ਨਾਮਧਾਰੀ ਭੁੱਲ ਵੀ ਗੁਰੂ ਗ੍ਰੰਥ ਨਾ ਲਿਖੇ ਬੋਲੇ। ਇਸ ਤਰ੍ਹਾਂ ਦੇ ਬੋਲਣ ਦਾ ਅਸਰ ਉਲਟਾ ਬੱਚਿਆਂ 'ਤੇ ਪੈਂਦਾ ਹੈ। ਮੈਂ ਇਹ ਬਚਨ ਨੋਟ ਕਰ ਲੈ ਕੋਲ ਬੈਠੇ। ਚਿਮਿੰਡਿਓਂ ਸਤਿਗੁਰੂ ਜੀ ਰੋਡਸ ਆਏ। ਹਰਨਾਮ ਸਿੰਘ ਨੂੰ ਪੁੱਛਿਓ ਨੇ, ਕੁਝ ਖਾਣ ਛਕਣ ਲਈ ਸਾਡੇ ਲਈ ਕੀ ਰੱਖਿਆ ਜੀ? ਉਹ ਸਾਧਾਂ ਲਈ ਖੋਆ ਅਤੇ ਸ਼ਰਦਾਈ ਰਗੜ ਨੁਗਦਾ ਬਣਾ ਰੱਖਿਆ ਹਾਜ਼ਰ ਕੀਤੇ। ਸਤਿਗੁਰੂ ਜੀ ਸਵਾਇਆ ਖੋਆ ਛਕਿਆ ਅਤੇ ਰਤਨ ਸਿੰਘ ਨੁਗਦੇ ਦੀ ਸ਼ਰਦਾਈ ਬਣਾ ਸਭ ਨਾਲਦਿਆਂ ਨੂੰ ਪੁਣ ਛਕਾਈ ਅਤੇ ਸਤਿਗੁਰੂ ਜੀ ਤੁਰਤ ਤਿਆਰ ਹੋਏ। ਹਰਨਾਮ ਸਿੰਘ ਦੀ ਮਾਈ ਗੁਲਾਬ ਕੌਰ ਮਸਾਂ ਗੁਆਂਢਣ ਕੋਲੋਂ ਉਧਾਰ 5 ਰੁਪਏ ਲੈ ਆਈ ਅਤੇ ਬੜੇ ਪਰੇਸ਼ਾਨ ਹੋਏ ਮਨ ਮਾਈ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਹਰਨਾਮ ਸਿੰਘ ਜੀ ਬੜਾ ਥੋੜ੍ਹ ਜਿਹਾ ਚਿਹਰੇ ਬਣੇ ਸਾਹਵੇਂ ਹੱਥ ਜੋੜ ਖੜ੍ਹਾ ਸੀ ਕਿ ਏਡੇ ਪਾਤਸ਼ਾਹ ਇੰਨੀ ਦੂਰੋਂ ਸਾਡੇ ਕੋਲ ਆਏ ਅਤੇ ਸਾਥੋਂ ਸੇਵਾ ਨਹੀਂ ਸਰੀ। ਇਹਨੇ ਦਿਨੀ ਕੋਈ ਹਰਨਾਮ ਸਿੰਘ ਹੋਰਾਂ ਨੂੰ ਉਧਾਰ ਵੀ ਨਾ ਦਿੰਦਾ ਸੀ। ਮਸਾਂ ਚਾਰੇ ਭਰਾ ਹੱਡ ਮਾਰਵੀਂ ਮਿਹਨਤ ਕਰ ਪੇਟ ਭਰਦੇ ਸੀ, ਜ਼ਮੀਨ ਸੇਮ ਮਾਰ ਦਿੱਤੀ ਸੀ। ਸਤਿਗੁਰੂ ਦੀ ਵਿਦਾ ਹੋਣ ਸਮੇਂ ਹਰਨਾਮ ਸਿੰਘ ਨੂੰ ਗਲੋਂ ਫੜ ਚੁਟਕੀ ਮਾਰ ਕਿਹਾ, ਚਿੰਤਾ ਅਤੇ ਸੋਚਾਂ ਵਿੱਚ ਨਹੀਂ ਕੁਝ ਪਿਆ, ਇਹੋ ਜਿਹੀਆਂ ਬਿਪਤਾ 'ਤੇ ਅਸੀਂ ਝੱਟ ਕੱਟ ਦਿੰਦੇ ਹਾਂ। ਹਰਨਾਮ ਸਿੰਘ ਜੀ ਮੈਨੂੰ ਆਪ ਦੱਸਿਆ ਹੈ ਕਿ ਉਸੇ ਸਾਲ ਸਰਕਾਰ ਸੇਮ ਨਾਲੀਆਂ ਪੁੱਟ ਪਾਣੀ ਖਿੱਚ ਲਿਆ, ਜ਼ਮੀਨ ਫਸਲ ਦੇਣ ਵਾਲੀ ਬਣ ਗਈ ਅਤੇ ਜੋ ਜ਼ਮੀਨ ਗਹਿਣੇ ਪਈ ਸੀ ਮੁਫਤ ਹੀ ਸਰ ਛੋਟੂ ਰਾਮ ਦੇ ਕਾਨੂੰਨ ਬਣਾਏ ਨਾਲ ਖੱਤਰੀਆਂ ਹੇਠੋਂ ਨਿਕਲ ਗਈ, ਮੌਜ ਬਣ ਗਈ। ਭੁੱਖ ਥੋੜ ਐਸੀ ਗਈ ਮੁੜ ਨਹੀਂ ਆਈ। ਅਸੀਂ ਉਸ ਮਾਈ ਦਾ ਅਹਿਸਾਨ ਮੰਨਦੇ ਰਹੇ ਹਾਂ ਜਿਸ ਉਧਾਰ ਦਿੱਤਾ ਅਤੇ ਸਤਿਗੁਰੂ ਜੀ ਨੂੰ ਕੌਡੀ ਜਿੰਨੀ ਭੇਟਾ ਧਰਨ ਤੋਂ ਸਾਨੂੰ ਭੰਡਾਰ ਭਰੇ ਮਿਲੇ ਸੀ। ਹੁਣ ਇਹ ਸੰਤ ਹਰਨਾਮ ਸਿੰਘ ਜੀ ਲਾਂਗਰੀ ਮੇਰੇ ਪਿੰਡੋਂ ਨੇੜੇ ਪ੍ਰਤਾਪ ਨਗਰ ਰਹਿੰਦੇ ਹਨ, ਜ਼ਿਲ੍ਹੇ ਸਿਆਲਕੋਟ ਦੇ ਸਿੱਖਾਂ ਵਿੱਚ। ਸਤਿਗੁਰੂ ਜੀ ਕੰਗਾਂ, ਮੱਲੂਵਾਲੀ, ਡੁਗਰੀ ਆਦਿ ਨਗਰਾਂ ਤੋਂ ਦਰਸ਼ਨ ਦਿੰਦੇ, ਰਾਜੀਆਂ ਵਾਲੀ ਦਰਸ਼ਨ ਦਿੱਤੇ। ਇੱਥੇ ਮੂਲਾ ਸਿੰਘ, ਬੁੱਢਾ ਸਿੰਘ, ਉਜਾਗਰ ਸਿੰਘ ਕੂਕਿਆਂ ਵੱਲ ਉਤਾਰਾ ਸੀ। ਮੈਂ ਵੀ ਕੁੱਲ ਸਹੁਰੇ ਅਤੇ ਖੰਡੂ ਵਾਲੀ ਮਾਸੀ ਦੇ ਨਗਰ ਕਰ ਇੱਥੇ ਮੇਲੇ ਵਿੱਚ ਆ ਦਰਸ਼ਨ ਕੀਤਾ। ਮੈਂ ਸਤਿਗੁਰੂ ਜੀ ਨਾਲ ਦੀਵਾਨ ਦੇ ਭੋਗ ਤੋਂ ਬਾਅਦ ਖੂਹ ਦੀ ਆੜ ਅਤੇ ਜਲ ਵਰਤਣ ਵੇਲੇ ਨਾਲ ਗਿਆ ਸਾਂ ਤਾਂ ਮੇਰੇ ਨਾਲ ਮੇਰਾ ਸਾਲਾ ਲਛਮਣ ਸਿੰਘ ਸੀ। ਸਤਿਗੁਰੂ ਜੀ ਉਸ ਵੱਲ ਵੇਖ ਮੈਨੂੰ ਪੁੱਛਿਆ, ਇਹ ਸਿੱਖ ਕਿੱਥੋਂ ਹੈ? ਮੈਂ ਦੱਸਿਆ, ਇਹ ਸਾਧੂ ਸਿੰਘ ਅਤੇ ਬਲੀ ਸਿੰਘ ਮੇਰੇ ਬੱਚਿਆਂ ਦਾ ਮਾਮਾ ਹੈ। ਕੁੱਲ ਬਾਜਵਿਆਂ ਦਿਓ ਤਾਂ ਬਹੁਤ ਖੁਸ਼ ਹੋ ਵਚਨ ਕੀਤੋ ਨੇ। ਹੁਣ ਤਾਂ ਮਾਵਾਂ ਏਡੇ ਲੰਮੇ, ਉੱਚੇ, ਗੋਰੇ, ਸੋਹਣੇ ਜਵਾਨ ਜੰਮਦੀਆਂ ਹੀ ਨਹੀਂ। ਹੁਣ ਇਹ ਲਛਮਣ ਸਿੰਘ ਬਾਗ ਸਿਕੰਦਰ ਬੱਸੀ ਨੇੜੇ ਰਹਿੰਦਾ ਹੈ। ਤਦੋਂ ਠੀਕ ਚੜ੍ਹਦੀ ਜਵਾਨੀ, ਸੁੱਖ ਮੌਜ ਦੇ ਸਮੇਂ ਵਿੱਚ ਸੀ। ਸੋਹਣਾ ਫੱਪਦਾ, ਨਾਮਧਾਰੀ, ਸੁੰਦਰ, ਪਿਆਰਾ ਜਿਹਾ। ਸਤਿਗੁਰੂ ਜੀ ਚੀਹਾਂ ਵਾਲੀ ਚਿੱਤ ਵਿਆ ਕਿ ਬਾਬੇ ਗੁਰਬਚਨ ਸਿੰਘ ਚੱਕ ਰਾਮਦਾਸ ਵਾਲੇ ਦੀ ਅੰਸ਼ ਵਿੱਚੋਂ ਕੋਈ ਹੋਵੇ ਜੋ ਬਾਬੇ ਦੇ ਜੀਵਨ ਬਾਬਤ ਗੱਲਾਂ ਦੱਸੇ। ਅਗਲੇ ਦਿਨ ਸੁਹੇਲ ਸਿੰਘ ਚੱਕ ਰਾਮਦਾਸ ਦਾ ਚੀਹਾਂ ਵਾਲੀ ਗਿਆ। ਸਤਿਗੁਰੂ ਜੀ ਆਦਰ ਦੇ ਨੇੜੇ ਬਹਾਇਆ, ਬਹੁਤ ਵਚਨ ਵਿਲਾਸ ਹੋਏ। ਇਹ ਸੁਹੇਲ ਸਿੰਘ ਜੀ ਬਾਬੇ ਗੁਰਬਚਨ ਸਿੰਘ ਦੇ ਭਤੀਜੇ, ਬੜੇ ਉੱਚੇ ਅਤੇ ਸੁੰਦਰ, ਤਕੜੇ ਸਰੀਰ ਵਾਲੇ ਬਿਰਧ ਸੀ। ਉਹਨਾਂ ਦੱਸਿਆ, ਮੈਨੂੰ ਸਤਿਗੁਰੂ ਰਾਮ ਸਿੰਘ ਜੀ ਚੱਕ ਰਿਆਣ ਭਜਨ ਦੇ ਕੰਡ 'ਤੇ ਹੱਥ ਫੇਰਿਆ ਸੀ। ਤਦ ਤੋਂ ਮੈਨੂੰ ਤਾਪ, ਖੰਘ, ਦਰਦ ਆਦਿ ਕਦੇ ਕੋਈ ਦੁੱਖ ਦੇਹ ਨੂੰ ਨਹੀਂ ਹੋਇਆ। ਸਤਿਗੁਰੂ ਜੀ ਸੁਹੇਲ ਸਿੰਘ ਨੂੰ ਕਿਹਾ, ਤੁਹਾਡੇ ਕੋਲ ਇਹ ਤਰਨ ਸਿੰਘ ਆਵੇਗਾ, ਤੁਸੀਂ ਇਸ ਨੂੰ ਬਾਬੇ ਗੁਰਚਰਨ ਸਿੰਘ ਜੀ ਦੇ ਬਚਨ ਲਿਖਾਣੇ। ਬੁੱਧੋਪੁਰ ਦੇ ਸਰਾਜ ਦਾ ਕੋਟ ਅਤੇ ਇਹ ਚੱਕ ਕੋਲੋਂ ਕੋਲ ਸੀ, ਦੂਜਾ ਚੱਕ ਲਾਂਭੇ ਸੀ। ਸਤਿਗੁਰੂ ਜੀ ਖੰਡੂ ਵਾਲੀ ਦਰਸ਼ਨ ਦਿੱਤੇ, ਦੀਵਾਨ ਹੋਇਆ, ਪ੍ਰਚਾਰ ਹੋਇਆ 2 ਦਿਨ। ਬਹੁਤ ਸਰੀਰਾਂ ਮਾਲ ਸ਼ਰਾਬ ਛੱਡ ਭਜਨ ਪੁੱਛਿਆ। ਇੱਕ ਜਿਉਣ ਚੌਧਰੀ ਦੇ ਪੋਤਰੇ ਸੰਤ ਜਗਤ ਸਿੰਘ ਜੀ ਨੇ ਨਵੇਂ ਸਿੱਖ ਸਜਾ ਨਾਮਧਾਰੀਆਂ ਵੱਲ ਵਿਆਹੇ। ਜਿਉਣ ਹੁੱਕੀ ਪੀਣੀ ਤੇ ਛੱਡ ਗਿਆ, ਪਰ ਵਿਹੜੇ ਕਹਿ ਖੱਸੀ ਜ਼ਰੂਰ ਕਰਾਉਣੇ ਹਨ। ਅਤੇ ਕਿਉਂ ਸੂ ਪੋਤਰੇ, ਜੇ ਕਰਾਉਣਗੇ ਨਾ ਤਾਂ ਉਹਨਾਂ ਨੂੰ ਕਾਹਦਾ ਦੋਸ਼? ਮੈਂ ਵੇਖਦਾ ਹਾਂ ਮੇਰੀ ਗੁਰੂ ਲੱਤ ਭੰਨ ਲੈਂਦਾ ਹੈ। ਕਾਂਬੇ ਨੂੰ ਨਾਲ ਲੈ ਘੋੜੀ 'ਤੇ ਚੜ੍ਹ ਸਤਰਾਓਂ ਸਲੋਤਰੀ ਤੋਂ ਵਿਹੜੇ ਖੱਸੀ ਕਰਾਏ। ਵਾਪਸ ਆਉਂਦਿਆਂ ਘੋੜੀ ਤਰੱਠੀ ਅਤੇ ਜਿਉਂ ਡਿੱਗਾ, ਲੱਤ ਟੁੱਟੀ, ਬਹੁਤ ਚਿਰ ਬਿਮਾਰ ਪਿਆ ਰਿਹਾ। ਸੰਗਤਾਂ ਨੂੰ ਹਿਰਦਿਓਂ ਨਰਮ ਹੋ ਘਰ ਸੱਦ ਉਸ ਭੁੱਲ ਮੰਨੀ ਦੇ ਕਿਹਾ, ਜੋ ਤਨਖਾਹ ਲਾਵੋ ਮਨਜ਼ੂਰ ਹੈ, ਪਰ ਮੇਰਾ ਇਹ ਦੁੱਖ ਦੂਰ ਹੋਵੇ। ਸੰਤ ਜੀ ਅੱਗੋਂ ਐਸਾ ਕਰਨ ਤੋਂ ਕੰਨਾਂ ਨੂੰ ਹੱਥ ਲਵਾ, ਤਨਖਾਹ ਲਾ, ਸੰਗਤ ਜੋੜ, ਅਰਦਾਸ ਬਖਸ਼ਿਸ਼ ਦੀ ਕੀਤੀ ਤਾਂ ਰਾਜੀ ਹੋ ਟੁਰਨ ਲੱਗਾ। ਮੈਂ ਐਤਕੀ 2022 ਦਿੱਲੀ ਦੇ ਹੋਲੇ 'ਤੇ ਇੱਛਾ ਪੂਰਕ ਪੁਸਤਕ ਵਿੱਚ ਇਹ ਵਾਰਤਾ ਵੀ ਕਵਿਤਾ ਵਿੱਚ ਛਾਪੀ ਹੈ। ਸਤਿਗੁਰੂ ਜੀ ਗੁਰੂ ਚੱਕੋਂ ਗੀਗੇ ਵਾਲੀਓਂ ਹੋ 16 ਚੇਤਰ ਦੜਪ ਦਾ ਦੌਰਾ ਬੰਦ ਕਰ, ਸਿੰਧ ਦਾ ਦੌਰਾ ਕਰ, ਭੈਣੀ ਸਾਹਿਬੋਂ ਹੋ ਵਿਸਾਖੀ ਨੂੰ ਅੰਮ੍ਰਿਤਸਰ ਦਰਸ਼ਨ ਦਿੱਤੇ। ਮੈਂ ਤਦੋਂ ਸਾਰੇ ਨੋਟ ਨਹੀਂ ਕਰ ਸਕਿਆ, ਜਿਵੇਂ ਇਹ ਸਿੰਧ ਦਾ ਦੌਰਾ ਮੈਂ ਪੁੱਛ ਵੀ ਨਹੀਂ ਸਤਿਗੁਰੂ ਜੀ ਨੂੰ ਸਕਿਆ। ਗੁਰੂ ਚੱਕ ਮੈਨੂੰ ਚੇਤਾ ਹੈ, ਸਤਿਗੁਰੂ ਜੀ ਵਚਨ ਕੀਤੇ ਸੀ, ਜੋ ਮੈਨੂੰ ਰੇਸਾਂ ਵਿੱਚ ਜਾਂਦਾ ਵੇਖ ਗਿਲਾਨ ਕਰਦੇ ਹਨ ਉਹ ਭੁੱਲ ਕਰਦੇ ਹਨ। ਮੈਂ ਘੋੜੇ ਪਾਲ, ਕਸਰਤ, ਹਿੰਮਤ ਵਧਾ, ਜਿੱਤ ਇਨਾਮ ਲੈਂਦਾ ਹਾਂ, ਜਿਸ ਪਾਰੋਂ ਸਿੱਖਾਂ ਦੀ ਸੇਵਾ ਦਾ ਫਲ ਜੋ ਘੋੜੇ ਸਾਂਭਦੇ ਹਨ ਗੁਰੂ ਕੇ ਲੰਗਰ ਵਿੱਚ ਵੱਡਾ ਹਿੱਸਾ ਪੈਂਦਾ ਹੈ, ਅਤੇ ਜੋ ਅਮੀਰ ਅਤੇ ਰਾਜੇ ਰੇਸਾਂ ਵਿੱਚ ਸੁੱਤੇ ਮਿਲ ਪੈਂਦੇ ਹਨ ਉਹਨਾਂ ਨੂੰ ਸਾਡਾ ਖਾਣਾ ਬਾਣਾ ਵੇਖ ਸਤਿਗੁਰੂ ਰਾਮ ਸਿੰਘ ਜੀ ਦਾ ਜੀਵਨ ਜਾਚ ਵਿੱਚ ਆਉਂਦਾ ਹੈ। ਅਤੇ ਜੋ ਗੋਰੇ ਨੂੰ ਸਤਿਗੁਰੂ ਰਾਮ ਸਿੰਘ ਜੀ ਕਿਹਾ ਸੀ, ਤੂੰ ਆਖਦਾ ਏ ਮੇਰਾ ਨਾਮ ਹੁਣ ਕਿਸ ਲੈਣਾ ਏ, ਤੇਰੇ ਮੇਰਿਆਂ ਨੂੰ ਬਾਬਾ ਕਹਿ ਬੁਲਾਉਣਗੇ, ਅਤੇ ਨਿਉਂ ਕੇ ਮਿਲਣ ਕਰਨਗੇ। ਠੀਕ ਹੀ ਜਦੋਂ ਘੋੜਾ ਜਿੱਤਦਾ ਹੈ ਅੰਗਰੇਜ਼ ਸਾਹਿਬ ਅਤੇ ਮਹਿਮਾ ਟੋਪ ਲਾ ਆ ਵਧਾਈ ਦਿੰਦੇ, ਸਲਾਮ ਕਰਦੇ ਅਤੇ ਕਹਿੰਦੇ ਹਨ ਅੱਜ ਤੋਂ ਗੁਰੂ ਜੀ ਆਪ ਕੋ ਬਹੁਤ ਦਰਜਾ ਮਿਲਾ ਹੈ। ਇਹ ਸੁਣ ਮੈਨੂੰ ਸਤਿਗੁਰੂ ਜੀ ਦੇ ਵਾਕ ਪੂਰੇ ਹੁੰਦੇ ਵੇਖ ਖੁਸ਼ੀ ਹੁੰਦੀ ਹੈ ਅਤੇ ਸਤਿਗੁਰੂ ਜੀ ਦੇ ਬਾਣੇ ਦੀ ਫੋਟੋ ਸਿੱਖਾਂ ਦੀ ਅਤੇ ਮੇਰੀ ਸਮੇਤ ਘੋੜੇ ਦੇ ਵਲੈਤ ਅਤੇ ਹੋਰ ਦੇਸ਼ਾਂ ਵਿੱਚ ਵੀ ਜਾਂਦੀਆਂ ਹਨ ਛੱਪ ਛੱਪ ਕੇ। ਮੈਨੂੰ ਸਤਿਗੁਰੂ ਜੀ ਗੁਰੂ ਚੱਕੋਂ ਉੱਗੂ ਚੱਕ ਇੱਕ ਸਿੱਖ ਵੱਲ ਚਰਨ ਪਾਉਣ ਗਿਆ, ਪਿਆਰ ਕਰ ਕੱਛ ਜੇ ਲੈ ਕਿਹਾ ਸੀ। ਅਸਾਂ ਸੋਚਿਆ ਤਰਨ ਸਿੰਘ ਸਾਡਾ ਇਕਲਾਪਾ ਅਤੇ ਨਰਮ ਤਵਾ ਵਾਲਾ ਸਿੱਖ ਹੈ, ਸ਼ਰਾਬੀਆਂ ਦੇ ਸ਼ਰੀਕੇ ਤੋਂ ਇਹਦੀ ਆਪ ਮਦਦ ਕਰੀਏ ਤਾਂ ਬਚੇਗਾ। ਇਹ ਸੁਣ ਮੇਰੀ ਖੁਸ਼ੀ ਅਤੇ ਪ੍ਰਤੀਤ ਅਤੇ ਅਸ਼ਚਰਜਤਾ ਦੀ ਹੱਦ ਨਾ ਰਹੀ ਅਤੇ ਮੈਂ ਜਾਣਿਆ ਕਿ ਜਿੰਨੇ ਮੈਨੂੰ ਸਬੱਬ ਲੱਗਦੇ ਅਤੇ ਮਦਦ ਮਿਲਦੀ ਰਹੀ ਹੈ ਇਹ ਤਾਂ ਇਸ ਦਿਆਲ ਗੁਰਦੇਵ ਜੀ ਦੀ ਦਇਆ ਦਾ ਸਦਕਾ ਸਭ ਹੋਇਆ ਹੈ। ਮੈਂ ਕੀ ਲਿਖਾਂ, ਜਿੰਨੀ ਸਤਿਗੁਰੂ ਜੀ ਮੇਰੀ ਮਦਦ ਅਤੇ ਰੱਖਿਆ ਕੀਤੀ ਹੈ ਉੱਧਰ ਅਤੇ ਇੱਧਰ। ਸਤਿਗੁਰੂ ਜੀ ਅੰਮ੍ਰਿਤਸਰ ਵਾਲੀ ਧਰਮਸ਼ਾਲਾ ਦੀ ਬਾਹਰਲੀ ਕੰਧ ਕੱਢਣੀ ਸੀ ਅਤੇ ਹਰਨਾਮ ਸਿੰਘ ਜੀ ਕਿਲ੍ਹੇ ਵਾਲਿਆਂ ਤੋਂ ਸਵੇਰੇ ਨੀਂਵ ਰਖਾਉਣੀ ਸੀ। ਰਾਤ ਸੰਤਾਂ ਤੋਂ ਸਲਾਹ ਪੁੱਛੀ ਉਹਨੇ। ਸੰਤ ਜੀ ਸਵੇਰੇ ਹੀ ਚਿੱਠੀ ਲਿਖ ਦੇ ਗਏ ਕਿ ਅਸੀਂ ਤਾਂ ਕਹਿੰਦੇ ਹਾਂ ਛੱਪਰੀਆਂ ਪਾਓ ਅਤੇ ਆਪ ਮੱਥੇ ਨਾ ਲੱਗੇ। ਸਤਿਗੁਰੂ ਜੀ ਚਿੱਠੀ ਦੇ ਕਿਹਾ ਸੰਤ ਆਪ ਦੇ ਕਿਲ੍ਹੇ ਪੱਕੇ ਮੰਦਰ ਛੱਤੀ ਜਾਂਦੇ ਹਨ ਅਤੇ ਸਾਨੂੰ ਸ਼ਹਿਰ ਵਿੱਚ ਛੱਪਰੀਆਂ ਪਾਉਣ ਦੀ ਸਲਾਹ ਦਿੰਦੇ ਹਨ। ਅਸੀਂ ਤਾਂ ਪੱਕੇ ਮੰਦਰ ਪਾਵਾਂਗੇ ਕਹਿ ਸੰਤ ਟਹਿਲ ਸਿੰਘ ਜੀ ਸੱਦਿਓ ਵਾਲੀਏ ਤੋਂ ਨੀਮ ਰਖਾਈ ਅਰਦਾਸਾ ਕਰ ਅਤੇ ਇੱਕ ਆਨੰਦ ਰੋਕਿਆ ਲੱਭ ਨੂੰ ਸਿੱਖ ਸੱਜਿਆ ਸੁਣ ਅਤੇ ਕਿਹਾ ਜੋ ਲੱਭ ਨੂੰ ਸਿੱਖ ਹੁੰਦਾ ਹੈ ਉਹ ਹਟ ਵੀ ਜਾਂਦਾ ਕੰਮ ਕੱਢ। 19 ਜੋੜਿਆਂ ਦੇ ਹਵਨ ਕਰ ਅੰਮ੍ਰਿਤ ਛਕਾ ਭਜਨ ਦੱਸ ਵੇਦੀ ਵਿੱਚ ਪੂਰੀ ਸਾਦਗੀ ਅਤੇ ਗੁਰਮਰਿਆਦਾ ਵਿੱਚ ਆਨੰਦ ਹੋਏ। ਸਤਿਗੁਰੂ ਜੀ ਜੋ ਆਨੰਦ ਮਰਿਆਦਾ ਆਪਣੇ ਰੂਹ ਬਰੂਹ ਹੀ ਆਨੰਦ ਕਰਨ ਦੀ ਦੁਬਾਰਾ ਭਾਰਾ ਯਤਨ ਕਰ ਤੋਰੀ ਅਤੇ ਕਹਿੰਦੇ ਸੀ ਸਤਿਗੁਰੂ ਜੀ ਜਿਵੇਂ ਖੋਟਿਆਂ ਤੋਂ ਮਰਿਆਦਾ ਟੋਰੀ ਸੀ ਅਤੇ ਜੋ ਹੁਕਮ ਵਿਦੇਸ਼ੋਂ ਲਿਖਿਆ ਸੀ ਵਿਆਹ ਸੰਗਤ ਦੇ ਸਮਾਗਮਾਂ ਵਿੱਚ ਹੀ ਕਰਨੇ ਉਸ ਤੋਂ ਉਲਟ ਪੰਥ ਅਤੇ ਪਾਬੰਦੀ ਗੋਰੇ ਵੱਲੋਂ ਲੱਗਣ ਕਰ ਕੂਕੇ ਵੀ ਧੀਆਂ ਨੂੰ ਬਲੇਟ ਕੇ ਜੰਜਾਂ ਮੰਗਾ ਜਗਤ ਰੀਤਾਂ ਸਭ ਕਰਨ ਲੱਗ ਪਏ ਸੀ। ਮੈਂ ਮੁੜ ਉਹ ਥੋੜ੍ਹ ਪੂਰੀ ਨਹੀਂ ਕੀਤੀ ਸਗੋਂ ਇੱਕ ਸਮੇਂ ਦੀ ਸੂਝ ਤੋਂ ਵੀ ਜਾਚ ਲਈ ਹੈ। ਕਈ ਕੂਕੇ ਵੀ ਆਪੋ ਵਿੱਚ ਵੱਟੇ ਅਤੇ ਲੇਖੇ ਲੈਣ ਦੇ ਘਟੇ ਕੱਤਦੇ ਸੁਣੇ ਹਨ ਅਤੇ ਮੈਂ ਤਾਂ ਹੀ ਮੰਗਣੇ ਬੰਦ ਕੀਤੇ ਹਨ ਅਤੇ ਸੂਬਿਆਂ ਸੰਤਾਂ ਦੀ ਪ੍ਰਤੀਤ ਪੁੱਛ ਬਿਨਾਂ ਆਨੰਦ ਨਹੀਂ ਕਰਦਾ। ਮੈਂ ਕੀ ਦੱਸਾਂ, ਕਲਯੁੱਗ ਦੀ ਮੱਤ ਦਾ ਇਤਨਾ ਜ਼ੋਰ ਹੈ ਕਿ ਇੰਨੀ ਪੁੱਛ ਪੜਤਾਲ ਕਰਨ ਬਾਅਦ ਵੀ ਕਈ ਕਬਾੜੇ ਮਾੜੇ ਹੋਈ ਜਾਂਦੇ ਸਾਬਤ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਸੰਤ ਬੰਤਾ ਸਿੰਘ ਜੀ ਬੂੜੇ ਡੱਲੇ ਹੀ ਲੈ ਲਓ। ਇਹਨਾਂ ਵਿਆਹ ਵੱਲੋਂ ਅੜੇ ਹੋਏ ਸਿੱਖ ਤੋਂ ਰਕਮ ਲੈ ਸ਼ਰਧਾਲੂ ਸਿੱਖ ਦੀ ਧੀ ਦਾ ਸਾਕ ਉਸ ਵੱਲ ਕਰਾ ਵਿਆਹ ਦਿੱਤਾ ਹੈ। ਮੇਰੇ ਸਾਹਮਣੇ ਜੇ ਹੁਣ ਰਕਮ ਸਾਬਤ ਹੋਈ ਹੈ ਨਾ ਰਕਮ ਮੋੜਦੇ ਹਨ ਅਤੇ ਨਾ ਭੁੱਲ ਮਨ ਸੰਗਤ ਵੀ ਸੁਰਖਰੂ ਹੁੰਦੇ ਹਨ। ਮੈਂ ਸਤਿਗੁਰੂ ਜੀ ਦੇ ਮੁੱਖੋਂ ਨਿਕਲੇ ਨਾਮ ਕਰ ਸੰਤ ਬੰਤਾ ਸਿੰਘ ਜੀ ਦਾ ਨਾਮ ਲਿਖ ਦਿੱਤਾ ਹੈ, ਨਹੀਂ ਤਾਂ ਮੈਂ ਹੁੰਦੇ ਜਾ ਰਹੇ ਸਭ ਪਤਾ ਹੁੰਦਿਆਂ ਵੀ ਐਸਾ ਨਹੀਂ ਕਰਦਾ।